ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਪਾਨੀ ਪੱਖਾ ਪੀਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੰਭਾਰ ਇਹੋ ਬਿਸਰਾਮ ਨਿਧ ਪਾਈ ਪਾਨੀ ਪੱਖਾ ਪੀਸੋ ਸੰਤ ਆਗ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੰਭਾਰ ਇਹੋ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ ਆਨਦ ਰੂਪ ਰਵਿਓ ਸਭ ਮੱਦੇ ਜਾਤ ਕਾਤ ਪੇਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਧ ਪਤਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ ਤੁਮ ਕਰੋ ਵਾਹ ਵਾਹ तुम करो दया मेरे साईं, तुम करो दया मेरे साईं। ऐसी मत दीजै मेरे ठाकुर, 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 सदा सदा तुद त्याई, सदा सदा तुद त्याई, तुम करो दया मेरे साईं, तुम करो दया मेरे साईं। हजूर सतगुरु महाराज, लोक परलोक दे सुखां दे दाते, छत्र चबर तख्त दे मालक, धन धन सतगुरु महाराज श्री गुरु ग्रंथ साहिब जी, जिन्हां दे चरणां विच प्यार विच ज्ञान प्रकाश विच आपां इस वेले जुड़े बैठे हां, इन्हां ने अज अमृत वेले फरमान रूप दे विच सानूं इह शब्द बख्शिश कीता सी, सचखंड श्री हरिमंदर साहिब विखे जदों साहिब जी प्रकाशमान होए सन, उत्थे माणयोग सिंह साहब जी होरां ने, ज्ञानी गुरविंदर सिंह होरां ने प्यार नाल सानूं इह शब्द सरवण करवाया, और हुण इह सत्कारयोग मेरे वीर जी भाई साहब होरां प्यार नाल उह शब्द सरवण करवाया। श्री गुरु ग्रंथ साहिब महाराज विखे 673 पन्ना ते इह शब्द पवित्र शब्द सुभायमान है, और बाणी दे बोहेथ श्री हरिमंदर साहब दे उसरइए शहीदां दे सिरताज सतगुरु महाराज, धन गुरु अर्जन साहब सच्चे पातशाह दा उचारण कीता होया ए पावन शब्द, जिस दे सिरलेख तों प्रगट हुंदा है, जे इस शब्द नूं तनासरी राग विच गाया जावे फिर की बात है। चार शब्द पदां ते आधारित यह शब्द है, राहो दीआं तुकां जुदा ने, जिन्हां तुकां नूं आपां सारिआं ने प्यार नाल रल के दुहराया है। यह उदों दी गल है, यह सवेर दी गल है, यह हुण दी गल है कि साडी जिंदगी दी यही गल होनी चाहीदी है। मैनू तां ऐसा प्रतीत हुंदा है कि सतगुरु महाराज सानूं यह सिखाउंदे ने कि साडी सारी जिंदगी दी हर सवेर दी यही गल होनी चाहीदी है। केड़ी? हथ जोड़ के परमेश्वर जी, श्री अकाल पुरख करतार, जिन्हां ने साडी घाड़त कढ़ी है, साज सवार शिंगारे आ, गर्भ अगन में जिन्हें उबारे आ, उन्हां दे अगे हथ जोड़ के सदा ही बेनती करते रहिए, तुम करो दया मेरे साई, हे मेरे साई जी, मेरे मालक जी, तुसी दया करो, कि ऐसी मत दीजै मेरे ठाकुर, ऐसी मत, ये मैनू तुसी मत बख्शो, ਮੇਰੇ ਅੰਦਰ ਵਿਚਾਰ ਬਖਸ਼ੋ, ਮੈਨੂੰ ਤੁਸੀਂ ਪ੍ਰੇਰਣਾ ਬਖਸ਼ੋ, ਮੈਨੂੰ ਤੁਸੀਂ ਗਿਆਨ ਬਖਸ਼ੋ, ਮੈਨੂੰ ਤੁਸੀਂ ਅਕਲ ਬਖਸ਼ੋ, ਮੈਨੂੰ ਤੁਸੀਂ ਬੁੱਧੀ ਬਖਸ਼ੋ। ਕਿਉਂ ਜੀ? ਸਦਾ ਸਦਾ ਤੁਧ ਧਿਆਈ। ਹਾਂਜੀ, ਕੀ ਆਖਿਆ? ਸਦਾ ਸਦਾ, ਬੋਲੋ ਸਾਰੇ, ਕੀ ਆਖਿਆ? ਸਦਾ ਸਦਾ ਤੁਧ ਧਿਆਈ। ਮੈਂ ਸਦਾ ਹੀ ਤੁਹਾਨੂੰ ਧਿਆਉਂਦਾ ਰਹਾਂ, ਤੁਹਾਨੂੰ ਧਿਆਉਂਦਾ ਰਹਾਂ। ਮਤ ਬਖਸ਼ਣ ਵਾਲਾ ਕਰਤਾਰ ਹੈ। ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜਨਤੈ ਨਹੀਂ। ਸਾ ਬੁੱਧ ਦੀਜੈ ਜਿਤ ਵਿਸਰੇ ਨਾਈ, ਸਾ ਮਤ ਦੀਜੈ ਜਿਤ ਤੁਧ ਤੇ ਆਈ। ਇਸੇ ਲਈ ਬੇਨਤੀ ਕਰਦੇ ਨੇ ਪਾਤਸ਼ਾਹ ਵਾਰ ਵਾਰ। ਨਾਨਕ ਜਿਨ ਅੱਖੀਂ ਲੀਤੀਆਂ ਸੋਈ ਸੱਚਾ ਦੇ, ਲੈਣ ਵਾਲਾ ਹੀ ਦੇ ਸਕਦਾ ਹੈ। ਤੇ ਲੈਣ ਵਾਲਾ ਕੌਣ ਹੈ? ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨ੍ਹੇ ਉਭਾਰਿਆ। ਉਹਦੇ ਅੱਗੇ ਹੱਥ ਜੋੜ, ਉਸ ਕਰਤਾਰ ਦੇ ਸਨਮੁਖ ਹੱਥ ਜੋੜ। ਸਦਾ ਨਿਮਰਤਾ ਵਿੱਚ ਰਹੋ, ਅਤੇ ਨਿਮਰਤਾ ਵਿੱਚ ਰਹਿੰਦਾ ਹੋਇਆ ਕਹੇ ਤੂੰ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ। ਮੈਂ ਸਦਾ ਸਦਾ ਤੈਨੂੰ ਧਿਆਉਂਦਾ ਰਹਾਂ। ਹੁਣ ਇਸ ਦੇ ਸੰਖੇਪ ਰੂਪ ਵਿੱਚ ਅਰਥ ਤਾਂ ਇਵੇਂ ਹੀ ਨੇ, ਮੈਨੂੰ ਇਉਂ ਜਾਪਦਾ ਹੈ, ਖਿਮਾ ਕਰਨਾ, ਤੁਸਾਂ ਵੀ ਵਿਚਾਰ ਲੈਣੇ ਅਖਰੀ ਅਰਥ, ਮੈਨੂੰ ਵੀ ਐਸਾ ਪ੍ਰਤੀਤ ਹੁੰਦਾ ਹੈ। ਮੈਂ ਸਦਾ ਤੁਹਾਨੂੰ ਧਿਆਉਂਦਾ ਰਹਾਂ। ਧਿਆਉਣਾ ਆਖ ਲਿਆ, ਸਿਮਰਨਾ ਆਖ ਲਿਆ, ਜਪਣਾ ਆਖ ਲਿਆ, ਚੇਤੇ ਕਰਨਾ ਆਖ ਲਿਆ, ਯਾਦ ਵਿੱਚ ਜੁੜੇ ਰਹਿਣਾ ਆਖ ਲਿਆ, ਤੇਰੀ ਬੰਦਗੀ ਕਰਦਾ ਰਹਾਂ ਆਖ ਲਿਆ, ਤੇਰਾ ਨਾਮ ਜਪਦਾ ਰਹਾਂ ਆਖ ਲਿਆ। ਸ਼ਬਦ ਹੀ ਵੱਖਰੇ ਵੱਖਰੇ ਨੇ, ਭਾਵਨਾ ਇੱਕ ਹੀ ਹੈ ਸ਼ਬਦਾਂ ਦੇ ਪਿੱਛੇ। ਮੈਂ ਸਦਾ ਤੇਰੀ ਯਾਦ ਵਿੱਚ ਜੁੜਿਆ ਰਹਾਂ, ਮੈਂ ਸਦਾ ਤੈਨੂੰ ਧਿਆਉਂਦਾ ਰਹਾਂ। ਤੁਸਾਂ ਨੇ ਧਿਆਨ ਕੀਤਾ ਅੰਤਮ ਪਦ ਦਾ? ਜਾਪ ਤਾਪ ਭਗਤੀ ਸਾ ਪੂਰੀ, ਜੋ ਪ੍ਰਭ ਕੈ ਮਨ ਪਾਈ। ਧਿਆਨ ਕਰਿਓ ਜੀ, ਰਵਾਇਤੀ ਜਪ ਹੁੰਦੇ ਸਨ, ਅੱਜ ਵੀ ਹੁੰਦੇ ਪਏ ਨੇ, ਕੋਈ ਕਿਵੇਂ ਕਰਦਾ ਤੇ ਕੋਈ ਕਿਵੇਂ ਕਰਦਾ। ਰਵਾਇਤੀ ਤਪ ਹੁੰਦੇ ਵੀ ਸਨ, ਹੁੰਦੇ ਵੀ ਹਨ। ਰਵਾਇਤੀ ਭਗਤੀਆਂ ਹੁੰਦੀਆਂ ਵੀ ਸਨ, ਹੁੰਦੀਆਂ ਵੀ ਹਨ। ਪਰ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕਿੱਡੀ ਕਿਰਪਾ ਕੀਤੀ ਸਾਡੇ ਤੇ, ਕੁੱਲ ਮਨੁੱਖਤਾ ਤੇ ਕਿਰਪਾ ਕੀਤੀ। ਆਖਿਆ, ਕਹਿਣ ਲੱਗੇ ਨਹੀਂ, ਜਪ ਉਹ ਨਹੀਂ ਜੋ ਅਸੀਂ ਸਮਝੀ ਬੈਠੇ ਹਾਂ, ਤਪ ਉਹ ਨਹੀਂ ਜੋ ਅਸੀਂ ਸਮਝੀ ਬੈਠੇ ਹਾਂ, ਭਗਤੀ ਵੀ ਉਹ ਨਹੀਂ ਜੋ ਅਸੀਂ ਸਮਝੀ ਬੈਠੇ ਹਾਂ, ਉਹ ਨਹੀਂ ਹੈ। ਜੋ ਪ੍ਰਭ ਕੈ ਮਨ ਪਾਈ, ਜਿਹੜੀ ਪ੍ਰਭੂ ਜੀ ਦੇ ਮਨ ਵਿੱਚ ਪਾਉਂਦੀ ਹੈ ਨਾ, ਜਪ ਵੀ ਉਹ ਹੈ, ਤਪ ਵੀ ਉਹ ਹੈ, ਅਤੇ ਭਗਤੀ ਵੀ ਉਹੀ ਹੈ। ਮੈਂ ਨਾਮ ਧਿਆਈ ਸ਼ਬਦ ਦੇ ਨਾਲ ਅੰਤਰਗਤ ਜਾ ਰਿਹਾ, ਅਤੇ ਆਪ ਸਭਨਾਂ ਨੂੰ ਮੈਂ ਲਿਜਾਣਾ ਚਾਹੁੰਦਾ। ਜਿਹੜਾ ਕੁਝ ਬਾਹਰ ਜਿਵੇਂ ਲੋਕ ਜਪ ਕਰਦੇ ਨੇ ਜਾਂ ਤਪ ਕਰਦੇ ਨੇ ਜਾਂ ਭਗਤੀ ਕਰਦੇ ਨੇ ਨਾ, ਉਹਨਾਂ ਦੇ ਪ੍ਰਭਾਵ ਥੱਲੇ ਅਸੀਂ ਵੀ ਆਉਂਦੇ ਹਾਂ, ਸਿੱਖ ਵੀ ਆਉਂਦੇ ਨੇ, ਉਵੇਂ ਤੁਰ ਪੈਂਦੇ ਨੇ ਫਿਰ। ਲੇਕਿਨ ਇਹ ਗੱਲ ਭੁੱਲ ਜਾਂਦੇ ਨੇ ਉਸ ਵੇਲੇ ਕਿ ਸਤਿਗੁਰੂ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ, ਜਿਨ੍ਹਾਂ ਨੇ ਗੁਰਮਤ ਮਾਰਗ ਤੋਰਿਆ ਹੈ, ਜਿਨ੍ਹਾਂ ਨੇ ਇਸ ਸਿੱਖ ਪੰਥ ਨੂੰ ਇਸ ਦਿਸ਼ਾ ਵੱਲ ਤੋਰਿਆ ਹੈ, ਉਹ ਤਾਂ ਕਿਸੇ ਹੋਰ ਜਪ ਦੀ ਗੱਲ ਕਰਦੇ ਨੇ, ਕਿਸੇ ਹੋਰ ਤਪ ਦੀ ਗੱਲ ਕਰਦੇ ਨੇ, ਕਿਸੇ ਹੋਰ ਭਗਤੀ ਦੀ ਗੱਲ ਕਰਦੇ ਨੇ। ਜਪ ਜੀ ਸਾਹਿਬ, ਅਸੀਂ ਪਵਿੱਤਰ ਬਾਣੀ ਨੂੰ ਨਾ ਅਦਬ ਨਾਲ ਬੋਲਦੇ ਹਾਂ, ਜੀ ਸਾਹਿਬ। ਬਾਣੀ ਦਾ ਕੀ ਸ਼ੁਭ ਨਾਮ ਹੈ? ਜਪ। ਪਹਿਲੀ ਪੌੜੀ ਦਾ ਧਿਆਨ ਕਰ ਲਈ ਹੈ, ਸੋਚੈ ਸੋਚ ਨਾ ਹੋਵੇ, ਜੇ ਸੋਚੀ ਬੋਲੀ ਚਲੋ ਨਾਲ ਸਾਰੇ ਅਤੇ ਨਾਲੇ ਨਾ ਅਰਥ ਆਪਣੇ ਆਪ ਵਿਚਾਰਦੇ ਚੱਲੋ, ਅਰਥ ਤਾਂ ਸਾਰਿਆਂ ਨੂੰ ਆਉਣੇ ਹੀ ਹੋਣੇ ਚਾਹੀਦੇ ਨੇ ਨਾ, ਡੈਫੀਨੇਟਲੀ ਸੋਚੈ ਸੋਚ ਨਾ ਹੋਵੀ, ਜੇ ਸੋਚੀ ਲੱਖ ਵਾਰ ਚੁੱਪ ਹੈ ਚੁੱਪ ਨਾ ਹੋਵੀ, ਜੇ ਲਾਏ ਰਹਾਂ ਲਿਵ ਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਹਾੜ, ਸਹੱਸੇ ਅਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਅੱਗੇ ਕੀ ਆਖਿਆ ਭਲਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਰਜ਼ਾਈ ਚੱਲਣਾ। ਲੋਕ ਸੋਚੇ ਸੋਚ ਦੇ ਚੱਕਰ ਵਿੱਚ ਨੇ, ਚੁੱਪ ਹੋਣ ਦੇ ਚੱਕਰ ਵਿੱਚ ਨੇ, ਇਸ਼ਨਾਨ ਕਰਨ ਦੇ ਚੱਕਰ ਵਿੱਚ ਨੇ, ਗਿਆਨ ਪ੍ਰਾਪਤੀ ਦੇ ਚੱਕਰ ਵਿੱਚ ਨੇ। ਗੁਰੂ ਬਾਬਾ ਜੀ ਕਹਿੰਦੇ ਨੇ ਨਹੀਂ ਪਿਆਰਿਓ, ਨਹੀਂ ਗੱਲ ਐਵੇਂ ਬਣਨੀ ਨਹੀਂ, ਹੁਕਮ ਰਜ਼ਾਈ ਚੱਲਣਾ, ਰਜ਼ਾ ਦੇ ਮਾਲਕ ਦੇ ਹੁਕਮ ਦੇ ਵਿੱਚ ਚੱਲਣਾ, ਇਹ ਸਭ ਤੋਂ ਉੱਤਮ ਗੁਣ ਹੈ। ਇਹ ਤੁਸੀਂ ਕਰੋ, ਤੁਹਾਡਾ ਇਹ ਹੀ ਜਪ ਹੈ, ਤੁਹਾਡਾ ਇਹ ਹੀ ਤਪ ਹੈ, ਤੁਹਾਡੀ ਇਹ ਹੀ ਭਗਤੀ ਹੈ। ਜੇ ਅਸੀਂ ਐਂ ਨਾ ਜੋੜ ਲਈਏ ਨਾ ਵੀ ਅਸੀਂ ਉਹ ਜਪ ਵੀ ਤਪ ਵੀ ਭਗਤੀ ਉਹ ਵੀ ਐਵੇਂ ਕਰ ਲੈਣੇ ਅਤੇ ਬਾਬਾ ਜੀ ਤੁਹਾਡੇ ਵਾਲੀ ਗੱਲ ਵੀ ਮੰਨ ਲੈਂਦੇ ਹਾਂ। ਜਿਵੇਂ ਅਕਸਰ ਹੀ ਨਾ ਅਸੀਂ ਸਮਝੌਤਾਵਾਦੀ ਦੀ ਪਹੁੰਚ ਜਿਹੜੀ ਹੈ ਨਾ ਉਹਨੂੰ ਅਪਣਾਉਣਾ ਚਾਹੁੰਦੇ ਹਾਂ। ਚਲੋ ਪਰ ਸਿੱਖੋ ਹੈ ਜੋ ਮੁਕੰਮਲ ਤੌਰ 'ਤੇ ਸਤਿਗੁਰਾਂ ਦੀ ਸਿੱਖਿਆ ਦੇ ਪ੍ਰਤੀ ਸਮਰਪਿਤ ਹੈ। ਮੈਂ ਤਾਂ ਇਵੇਂ ਹੀ ਚੱਲਾਂਗਾ, ਉਹ ਜਪ ਹੈ ਉਹ ਤਪ ਹੈ ਉਹ ਭਗਤੀ ਹੈ ਜੋ ਪ੍ਰਭ ਕਹਿ ਮਨ ਭਾਈ। ਅਤੇ ਫਿਰ ਕਹਿੰਦੇ ਨੇ ਜਿਹੜਾ ਨੇ ਜਿਨ੍ਹਾਂ ਨੂੰ ਇਵੇਂ ਸਾਰਾ ਕੁਝ ਚੰਗਾ ਲੱਗਾ ਨਾ, ਪ੍ਰਭੂ ਦੇ ਮਨ ਨੂੰ ਇਹਨਾਂ ਨੂੰ ਉਹ ਭਗਤੀ ਚੰਗੀ ਲੱਗੀ, ਇਹਨਾਂ ਨੂੰ ਵਾਹਿਗੁਰੂ ਜੀ ਦੀ ਰਜ਼ਾ ਚੰਗੀ ਲੱਗੀ, ਅਤੇ ਰਜ਼ਾ ਵਿੱਚ ਰਹਿਣ ਵਾਲਿਆਂ ਨੂੰ ਇਹ ਵਾਹਿਗੁਰੂ ਜੀ ਨੂੰ ਚੰਗੇ ਲੱਗੇ। ਇਸ ਪ੍ਰਕਾਰ ਦੀ ਯਾਦ ਵਿੱਚ ਜੁੜਿਆ ਨਾਮ ਜਪਤ ਤ੍ਰਿਸ਼ਨਾ ਸਭ ਬੁੱਝੀ ਹੈ ਨਾਨਕ ਤ੍ਰਿਪਤੇ ਅਭਾਈ, ਇਸ ਪ੍ਰਕਾਰ ਦੀ ਭਗਤੀ। ਇਸ ਪ੍ਰਕਾਰ ਦੀ ਭਗਤੀ ਨਾ ਇਹ ਨਾਮ ਜਪਣਾ, ਇਹ ਨਾਮ ਜਪਣਾ ਮੈਨੂੰ ਐਸਾ ਪ੍ਰਤੀਤ ਹੁੰਦਾ ਹੈ। ਸਿੱਖੀ ਮੰਡਲ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਪੜ੍ਹਨਾ, ਜਪਣ ਯਾਦ ਕਰਨਾ, ਪਾਠ ਕਰਨਾ ਜਪ ਹੈ। ਲੇਕਿਨ ਜੋ ਅਸੀਂ ਪਾਠ ਪੜ੍ਹਦੇ ਹਾਂ, ਜੋ ਅਸੀਂ ਸਿੱਖਿਆ ਪੜ੍ਹਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਉਸ 'ਤੇ ਪਹਿਰਾ ਦੇਣਾ, ਇਹ ਤਪ ਹੈ ਸਿੱਖੀ ਦਾ। ਉਹਨਾਂ ਬਚਨਾਂ ਦੇ ਨਾਲ ਪਿਆਰ ਕਰਨਾ ਇਹ ਭਗਤੀ ਹੈ। ਹੁਣ ਪਿਆਰ ਕਰਨਾ ਤੋਂ ਕੀ ਭਾਵ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਪਿਤਾ ਜੀ ਜਗਤ ਗੁਰੂ ਸਾਹਿਬ ਜਦੋਂ ਆਖਦੇ ਨੇ ਵਾਹਿਗੁਰੂ ਜੀ ਨੂੰ ਕੀ ਪਾਇਆ, ਮੈਂ ਤੁਹਾਨੂੰ ਦੱਸਦਾ ਕਿ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਕਹੋ ਨਾਨਕ ਕਿਰਪਾ ਕਰੋ ਨਾਲ ਨਾਲ ਬੋਲਿਆ ਕਰੋ। ਆਪਾਂ ਸਾਰੇ ਵਿਚਾਰ ਕਰਦੇ ਹਾਂ, ਕਥਾ ਕਰਦੇ ਹਾਂ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੋੜਾਈ ਹੈ। ਇਸ ਤਰ੍ਹਾਂ ਇਹ ਨਾਮ ਤੇ ਆਵੋਗੇ ਜਿਸ ਦਿਨ, ਇਹ ਨਾਮ ਤੇ ਆਵੋਗੇ ਜਿਸ ਦਿਨ, ਤੇ ਤ੍ਰਿਸ਼ਨਾ ਸਭ ਬੁੱਝੀ ਹੈ, ਸਭ ਤ੍ਰਿਸ਼ਨਾ ਬੁੱਝੀ ਹੈ। ਇੱਕ ਗੱਲ ਧਿਆਨ ਰੱਖਣੀ, ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਜਿਨ੍ਹਾਂ ਨੂੰ ਕੌਮ ਨੇ ਸੁਲਤਾਨੁਲ ਕੌਮ ਦਾ ਖਿਤਾਬ ਦਿੱਤਾ, ਸ਼ਕਤੀ ਪ੍ਰਾਪਤ ਕਰਦਿਆਂ ਹੋਇਆਂ ਲਾਹੌਰ 'ਤੇ ਕਬਜ਼ਾ ਕਰਦਿਆਂ ਹੋਇਆਂ 1761-64 ਅਤੇ ਫਰਦਰ ਲਗਾਤਾਰ ਤਖ਼ਤ 'ਤੇ ਜਿਸ ਵੇਲੇ ਬੈਠੇ ਅਤੇ ਸਮੁੱਚੀ ਕੌਮ ਨੇ ਉਹਨਾਂ ਨੂੰ ਸੁਲਤਾਨੁਲ ਕੌਮ ਆਖਿਆ, ਕੌਮ ਦਾ ਬਾਦਸ਼ਾਹ। ਤੁਸਾਂ ਨੇ ਸੁਣਿਆ ਕਿ 1761 ਵਿੱਚ ਪਾਣੀਪਤ ਦੇ ਮੈਦਾਨ ਦੇ ਵਿੱਚ ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਨੇ ਹੋਲਕਰ ਰਾਓ ਨੂੰ ਮਰਾਠਿਆਂ ਨੂੰ ਮਾਰਿਆ, ਮਾਰੇ ਗਏ ਸਾਰੇ ਉਹਨਾਂ ਦਾ ਘਰ ਬਾਰ ਡੋਲੇ ਜਿੰਨੇ ਪਰਿਵਾਰ ਨਾਲ ਨਾਲ ਇਹਨਾਂ ਸੈਨਾਪਤੀਆਂ ਦੇ ਅਤੇ ਆਗੂਆਂ ਦੇ ਚੱਲਦੇ ਸਨ, ਲੁੱਟ ਲਏ ਉਹਨਾਂ ਨੇ। ਫਿਰ ਅੱਗੇ ਵਧਿਆ, ਅੱਗੇ ਵੱਧ ਕੇ ਦਿੱਲੀ 'ਤੇ ਕਬਜ਼ਾ ਕੀਤਾ ਅਤੇ ਦਿੱਲੀ ਦੀ ਖੂਬਸੂਰਤੀ ਵੀ ਲੁੱਟ ਲਈ, ਧੀਆਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਬੰਨ ਲਿਆ, ਬਣ ਕੇ ਮੁੜ ਪਿਆ। ਇਹ ਗੱਲ 21 ਜਨਵਰੀ ਦੀ ਹੈ। 10 ਅਪ੍ਰੈਲ ਨੂੰ ਵਿਸਾਖੀ ਦੇ ਮੌਕੇ 'ਤੇ ਇਸ ਸਥਾਨ 'ਤੇ ਅਕਾਲ ਤਖਤ ਸਾਹਿਬ ਅਤੇ ਖਾਲਸਾ ਇਕੱਠਾ ਹੁੰਦਾ ਹੈ, ਖਾਲਸਾ ਦਲ ਅਤੇ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਉਸ ਵੇਲੇ ਆਖਦੇ ਨੇ, ਕਹਿੰਦੇ ਨੇ, ਸਿੰਘੋ ਸਾਨੂੰ ਗੁਰੂ ਪਾਤਸ਼ਾਹ ਰੋਜ਼ ਚੇਤੇ ਕਰਵਾਉਂਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠੇ ਹਰ ਨਾਮ 'ਤੇ ਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰਿ ਹਰਿ ਜਪ ਜਾਪੈ ਸਭ ਕਿਲਬਿਖ ਦਾ ਪਾਪ ਦੋਖ ਲਹੇ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰਿ ਨਾਮ 'ਤੇ ਆਵੈ। ਕਹਿਣ ਲੱਗੇ ਹਰੀ ਨਾਮ 'ਤੇ ਆਵੇ, ਇਸ ਪ੍ਰਕਾਰ ਦਾ ਹਰੀ ਨਾਮ 'ਤੇ ਆਵੇ, ਲਗਾਤਾਰ ਬਾਣੀ ਪੜ੍ਹੇ, ਇਸ ਦਾ ਮਕਸਦ ਕੀ ਹੋਇਆ ਬਈ? ਬਸ ਇੱਥੇ ਹੀ ਕਿ ਇਸ ਤੋਂ ਅੱਗੇ ਵੀ? ਕਹਿਣ ਲੱਗੇ ਸਿੱਖ ਦਾ ਜੀਵਨ ਤਦ ਸਫਲ ਹੈ, ਬਾਣੀ ਪੜ੍ਹਨ ਵਾਲੇ ਦਾ ਨਾਮ ਧਿਆਉਣ ਵਾਲੇ ਦਾ ਜੀਵਨ ਤਦ ਸਫਲ ਹੈ। ਸਤਿਗੁਰੂ ਗੁਰੂ ਕਲਗੀਧਰ ਸਾਹਿਬ ਨੇ ਸਾਡੇ ਗਾਤਰੇ ਸ਼ਮਸ਼ੇਰ ਪਾ ਕੇ, ਸ਼ਮਸ਼ੀਰ ਪਾ ਕੇ, ਕਿਰਪਾਨ ਪਾ ਕੇ ਸਾਨੂੰ ਦੱਸ ਦਿੱਤਾ ਕਿ ਇਸ ਧਰਮ ਦੀ ਰੱਖਿਆ ਕਰਨ ਦੀ ਲੋੜ ਪਵੇ ਤੇ ਖਾਲਸਾ ਤਲਵਾਰ ਵੀ ਕੱਢੇ। ਹੁਣ ਸਾਡੀ ਇੱਜ਼ਤ ਨੂੰ ਕੋਈ ਲੁੱਟ ਕੇ ਲਈ ਜਾ ਰਿਹਾ ਹੋਵੇ ਤੇ ਅਸੀਂ ਇੱਥੇ ਉੱਥੇ ਆਸੇ ਪਾਸੇ ਬੈਠ ਕੇ ਅਸੀਂ ਹੁਣ ਬਾਣੀ ਪੜ੍ਹਨ ਵਾਲੇ ਪਾਸੇ ਮੇਰਾ ਧਿਆਨ ਦਈਏ, ਬਹੁਤ ਕੁਝ ਅਧੂਰਾ ਨਹੀਂ ਰਹਿ ਜਾਂਦਾ? ਸਰਦਾਰ ਸਾਹਿਬ ਕੀ ਕਰਨਾ ਚਾਹੀਦਾ ਹੈ? ਅਤੇ ਸਰਦਾਰ ਸਾਹਿਬ ਨੇ ਆਖਿਆ, ਫਿਰ ਅਸੀਂ ਇਹ ਚਾਹੁੰਦੇ ਹਾਂ, ਅਸੀਂ ਮਤਾਂ ਲਿਆਉਂਦੇ ਹਾਂ, ਜੇ ਖਾਲਸਾ ਪ੍ਰਵਾਨ ਕਰੇ, ਪੰਥ ਪ੍ਰਵਾਨ ਕਰੇ ਤਾਂ ਆਹ ਜਿਹੜਾ ਕੁਝ ਲੁੱਟ ਪੁੱਟ ਕੇ ਲਿਜਾਇਆ ਜਾ ਰਿਹਾ ਹੈ, ਇਸ ਸਾਰੀ ਲੁੱਟ ਨੂੰ ਖਾਲਸਾ ਇੱਥੇ ਸੰਭਾਲੇ। ਜਿਨ੍ਹਾਂ ਧੀਆਂ ਭੈਣਾਂ ਨੂੰ ਬੰਨ ਕੇ ਲਿਜਾਇਆ ਜਾ ਰਿਹਾ ਹੈ ਨਾ, ਉਹਨਾਂ ਧੀਆਂ ਭੈਣਾਂ ਦੀ ਆਪ ਸੰਭਾਲ ਕਰੇ ਅਤੇ ਘਰੋਂ ਘਰੀ ਪਹੁੰਚਾਵੇ। ਮਤਾ ਪਾਸ ਹੋਇਆ, ਅਹਿਮਦ ਸ਼ਾਹ ਅਬਦਾਲੀ ਪੰਜਾਬੋਂ ਲੰਘਿਆ, 2200 ਬੀਬੀਆਂ ਧੀਆਂ ਭੈਣਾਂ ਜਿਹੜੀਆਂ ਬੰਨ ਕੇ ਲਿਜਾਈਆਂ ਜਾ ਰਹੀਆਂ ਸੀ, ਹਾਂਜੀ, ਛੁਡਾਈਆਂ। ਅਗਲੀ ਗੱਲ ਮੈਂ ਕਹਿਣ ਲੱਗਾ ਸਾਂ, ਛੁਡਾ ਤਾਂ ਲਈਆਂ, ਇਹ ਤਾਂ ਜਪ ਦੀ ਗੱਲ ਹੈ ਨਾ, ਹੁਣ ਇਸ ਤੋਂ ਅੱਗੇ ਤਪ ਦੀ ਗੱਲ ਹੈ। ਤਪ ਦੀ ਗੱਲ ਕੀ ਹੈ ਕਿ ਉਹ ਮਹਾਰਾਸ਼ਟਰ ਦੇ ਰਹਿਣ ਵਾਲੀਆਂ, ਉਹ ਦਿੱਲੀ ਦੇ ਰਹਿਣ ਵਾਲੀਆਂ ਅਤੇ ਉਹਨਾਂ ਸਾਰੀਆਂ ਨੂੰ ਘਰੋਂ ਘਰੀ ਪਹੁੰਚਾਉਣਾ। ਘਟਨਾ ਤਾਂ ਤੁਸਾਂ ਨੇ ਸੁਣੀ ਹੋਈ ਹੈ ਨਾ, ਉਹਨਾਂ ਦੀ ਤੀਜੀ ਜਿਹੜੀ ਹੈ ਜਨਮ ਸ਼ਤਾਬਦੀ ਹੋਣ ਕਰਕੇ ਮੈਂ ਧਿਆਨ ਵਿੱਚ ਲਿਆ ਰਿਹਾ, ਕੁਝ ਸਤਿਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਚਨ ਇਸ ਪ੍ਰਕਾਰ ਦਾ ਕੀਤਾ। ਉਸ ਵੇਲੇ ਜਹਾਜ਼ ਨਹੀਂ ਚੱਲਦੇ ਸਨ ਕਿ ਫਲਾਈਟ ਬੁੱਕ ਕਰਵਾ ਕੇ ਬੀਬੀਆਂ ਭੇਜ ਦਿੱਤੀਆਂ ਜਾਣ, ਚੱਲਦੇ ਸਨ ਕੁਛ? ਗੱਡੀਆਂ ਨਹੀਂ ਚੱਲਦੀਆਂ ਸਨ ਕਿ ਗੱਡੀ ਬੁੱਕ ਕਰਵਾ ਕੇ 1, 2, 3, ਹਾਂਜੀ, ਜਿਵੇਂ ਹੁਣ ਹਜ਼ੂਰ ਸਾਹਿਬ ਜਾਇਆ ਜਾ ਰਿਹਾ ਹੈ। ਉਸ ਵੇਲੇ ਕਿਤੇ ਮਹਾਰਾਸ਼ਟਰ ਜਾਣ ਦਾ ਕੋਈ ਇਹੋ ਜਿਹਾ ਸਾਧਨ ਸਨ? ਕੁਛ ਵੀ ਨਹੀਂ ਸੀ। ਦਿੱਲੀ ਜਾਣ ਦੇ ਸਾਧਨ ਸਨ? ਕੁਛ ਵੀ ਨਹੀਂ ਸੀ। ਹੁਣ ਇਹਨਾਂ ਧੀਆਂ ਭੈਣਾਂ ਨੂੰ ਕਿਵੇਂ ਸੰਭਾਲ ਕੇ ਅਤੇ ਮਹਾਰਾਸ਼ਟਰ ਪਹੁੰਚਾਇਆ ਜਾਵੇ ਅਤੇ ਦਿੱਲੀ ਪਹੁੰਚਾਇਆ ਜਾਵੇ? ਆਪਣਿਆਂ ਘੋੜਿਆਂ ਦੀਆਂ ਕਾਠੀਆਂ 'ਤੇ ਬਿਠਾ ਕੇ। ਵਾਹਿਗੁਰੂ। ਜੇ ਕਿਸੇ ਨੇ ਤਪ ਦੇ ਅਰਥ ਕਰਨੇ ਹੋਣ ਨਾ, ਇਹ ਤਪ ਦੇ ਅਰਥ ਨੇ। ਇਹ ਮੈਂ ਕਾਜ਼ੀ ਨੂਰ ਮੁਹੰਮਦ ਵਾਲੀ ਗੱਲ ਵੀ ਸਾਰੀ ਪੜ੍ਹੀ, ਹੋਰਨਾਂ ਦੀਆਂ ਲਿਖਤਾਂ ਵੀ ਪੜ੍ਹੀਆਂ, ਇੰਦੂ ਭੂਸ਼ਣ ਬੈਨਰਜੀ ਦਾ ਵੀ ਪੜ੍ਹਿਆ, ਗੋਕੁਲ ਚੰਦ ਨਾਰੰਗ ਦਾ ਲਿਖਿਆ ਸਿੱਖ ਇਤਿਹਾਸ ਵੀ ਪੜ੍ਹਿਆ, ਜਿਹੜੇ ਸਾਡੇ ਨਾਲੋਂ ਥੋੜ੍ਹੇ ਥੋੜ੍ਹੇ ਔਖੇ ਹੋ ਕੇ ਕੌੜੀ ਕੌੜੀ ਭਾਸ਼ਾ ਵਰਤ ਕੇ ਸਾਡਾ ਜ਼ਿਕਰ ਕਰਿਆ ਕਰਦੇ ਸਨ, ਕਰਿਆ ਕਰਦੇ ਹਨ। ਕਿਸੇ ਨੇ ਵੀ ਨਹੀਂ ਲਿਖਿਆ ਕਿ ਇਹਨਾਂ ਛੁਡਾਈਆਂ ਹੋਈਆਂ ਬੀਬੀਆਂ ਨੂੰ ਕਿਸੇ ਸਿੱਖ ਸਰਦਾਰ ਨੇ, ਕਿਸੇ ਸਿੱਖ ਸਿਪਾਹੀ ਨੇ ਆਪਣੇ ਘਰ ਪਾ ਲਿਆ ਹੋਵੇ, ਕਿਸੇ ਨੇ ਨਹੀਂ ਲਿਖਿਆ। ਕਿਉਂਕਿ ਇਵੇਂ ਹੋਇਆ ਨਹੀਂ ਹੈ, ਇਵੇਂ ਹੋਇਆ ਨਹੀਂ ਹੈ। ਕਿਉਂ ਨਹੀਂ ਹੋਇਆ? ਕਿਉਂਕਿ ਸਿੱਖ ਤਪੀ ਸਨ, ਬਹੁਤ ਵੱਡੇ ਤਪੀ ਸਨ, ਐਵੇਂ ਨਹੀਂ ਸੀ ਬਾਤ। ਔਰ ਉਹਨਾਂ ਦਾ ਇਸ ਪ੍ਰਕਾਰ ਦਾ ਤਪ ਸੀ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਨਾ, ਅੰਦਰ ਬੈਠ ਕੇ ਜਿਹਨੂੰ ਅਸੀਂ ਯਾਦ ਕਰਦੇ ਰਹੇ, ਸਿਮਰਦੇ ਰਹੇ, ਦ੍ਰਿੜ ਕਰਦੇ ਰਹੇ, ਜਿਸ ਵੇਲੇ ਮੈਦਾਨੇ ਜੰਗ ਦੇ ਵਿੱਚ ਉਹਨੂੰ ਅਮਲ ਵਿੱਚ ਲਿਆਉਣ ਦਾ ਸਮਾਂ ਆਇਆ ਨਾ, ਅਤੇ ਫਿਰ ਤਪੇ। ਅਤੇ ਤਪਣ ਸ਼ਬਦ ਦਾ ਅਰਥ ਕੀ ਹੁੰਦਾ ਹੈ? ਤਪਣਾ ਕੀ ਹੁੰਦਾ ਭਲਾ? ਸੇਕ ਲੱਗਣਾ, ਸੇਕ ਨੂੰ ਬਰਦਾਸ਼ਤ ਕਰਨਾ। ਕਿਹੜੇ ਸੇਕ ਨੂੰ ਬਰਦਾਸ਼ਤ ਕਰਨਾ? ਉਹ ਲੋਕ ਤਾਂ ਸਰੀਰਾਂ ਦੇ ਸੇਕ ਬਰਦਾਸ਼ਤ ਕਰਨ ਦੀਆਂ ਗੱਲਾਂ ਕਰਦੇ ਨੇ, ਭਾਵੇਂ ਪਾਥੀਆਂ ਬਾਲ ਕੇ ਅਤੇ ਭਾਵੇਂ ਲੱਕੜਾਂ ਬਾਲ ਕੇ, ਲੇਕਿਨ ਗੁਰੂ ਕੇ ਆਪਣੇ ਹਿਰਦਿਆਂ ਨੂੰ ਸੇਕ ਬਰਦਾਸ਼ਤ ਕਰਕੇ ਪੂਰੇ ਉਤਰਿਆ ਕਰਦੇ ਨੇ। ਸਤਿਗੁਰਾਂ ਨੇ ਆਖਿਆ ਇਹ ਹੈ ਨਾਮ ਤੇ ਆਈ, ਇਹ ਤੁਹਾਨੂੰ ਇਸ ਮਾਰਗ ਤੇ ਤੋਰਿਆ ਹੈ। ਮੈਂ ਫਿਰ ਇਹ ਆਖਾਂ, ਜਪ ਕਰਨਾ ਮਾੜੀ ਬਾਤ ਨਹੀਂ, ਤਪ ਕਰਨਾ ਮਾੜੀ ਬਾਤ ਨਹੀਂ, ਭਗਤੀ ਕਰਨਾ ਮਾੜੀ ਬਾਤ ਨਹੀਂ, ਕਰ ਲਓ ਪਿਆਰਿਓ। ਲੇਕਿਨ ਜਦੋਂ ਗੁਰਮਤ ਮਾਰਗ ਚੱਲੋਗੇ ਨਾ, ਤੇ ਜਪ ਤਪ ਦੇ ਭਗਤੀ ਦੇ ਅਰਥ ਹੀ ਕੁਝ ਹੋਰ ਹੋਰ ਸਾਨੂੰ ਫਿਰ ਸਮਝ ਆਉਂਦੇ ਨੇ। ਗੱਲ ਤਾਂ ਉਦੋਂ ਬਣੇਗੀ ਨਾ ਜਿਸ ਵੇਲੇ ਅਸੀਂ ਫਿਰ ਇਹਨਾਂ ਅਰਥਾਂ ਤੇ ਪੂਰੇ ਉਤਰਾਂਗੇ। ਇਹਨਾਂ ਨੇ ਕੀਤਾ। ਜੱਸਾ ਸਿੰਘ ਹੋਰਾਂ ਦੀ ਮਾਤਾ ਇੱਥੇ ਲੈ ਕੇ ਆਈ, ਜਿਸ ਵੇਲੇ ਉਹਨਾਂ ਦੀ ਤਕਰੀਬਨ 18 ਵਰੇ ਦੀ ਉਮਰ ਸੀ, ਤਾਂ ਉਸ ਵੇਲੇ ਵੀ ਜਦੋਂ ਇਹ ਬੀਬੀ ਨੇ ਕੀਰਤਨ ਕੀਤਾ ਤੇ ਨਵਾਬ ਜੀ ਹੋਰਾਂ ਨੇ ਆਖਿਆ, ਬੀਬੀ ਤੂੰ ਜਿਵੇਂ ਦੱਸਿਆ ਹੈ, ਇਸ ਦਾ ਬਾਪ ਸ਼ਹੀਦ ਹੋ ਗਿਆ ਬਦਰ ਸਿੰਘ, ਸਾਡਾ ਪੁਰਾਣਾ ਸਾਥੀ ਸੀ, ਇਸ ਦਾ ਦਾਦਾ ਸ਼ਹੀਦ ਹੋ ਚੁੱਕਾ ਹੈ, ਠੀਕ ਹੈ, ਪਰ ਅਸੀਂ ਚਾਹੁੰਦੇ ਹਾਂ ਜਿਹੜਾ ਬੱਚਾ ਤੇਰੀ ਗੋਦ ਵਿੱਚ ਪਲਿਆ ਹੈ ਨਾ, ਬਾਣੀ ਪੜ੍ਹਦਿਆਂ ਪੜ੍ਹਦਿਆਂ, ਬਾਣੀ ਸੁਣਦਿਆਂ ਸੁਣਦਿਆਂ, ਤੇਰੇ ਨਾਲ ਰਲ ਕੇ ਕੀਰਤਨ ਕਰਦਿਆਂ ਕਰਦਿਆਂ, ਜਿਹੜਾ ਇੱਕ ਸ਼ਹੀਦ ਦਾ ਪੁੱਤਰ ਹੈ ਨਾ, ਮੇਰੀ ਭੈਣ ਮੈਂ ਚਾਹੁੰਦਾ ਹਾਂ ਕਿ ਇਸ ਪੁੱਤਰ ਨੂੰ ਤੂੰ ਪੰਥ ਦੀ ਸੇਵਾ ਵਾਸਤੇ ਸਾਨੂੰ ਬਾਂਹ ਫੜਾ ਦੇ। ਗਜ਼ਬ ਕਰ ਦਿੱਤਾ ਭਾਈ ਸਾਹਿਬ ਰਤਨ ਸਿੰਘ ਹੋਰਾਂ ਨੇ ਕਹਿ ਕੇ। ਕਹਿਣ ਲੱਗੇ ਉਸੇ ਵੇਲੇ ਹੀ ਮਾਂ ਉੱਠੀ, ਮਾਤਾ ਵੀ ਤਿਸ ਹੋਏ ਖੁਸ਼ੀ, ਦੀਨੀ ਬਾਂਹ ਫੜਾਏ, ਵਾਹਿਗੁਰੂ ਦੀਨੀ ਬਾਂਹ ਫੜਾਏ। ਉਸੇ ਵੇਲੇ ਉੱਠੀ ਤੇ ਉੱਠ ਕੇ ਨਾ ਆਪਣੇ ਬੱਚੇ ਦੀ ਬਾਂਹ, ਜੱਸਾ ਸਿੰਘ ਦੀ ਬਾਂਹ, ਨਵਾਬ ਕਪੂਰ ਸਿੰਘ ਹੋਰਾਂ ਦੇ ਹੱਥ ਵਿੱਚ ਫੜਾ ਦਿੱਤੀ। ਧਿਆਨ ਕਰਿਓ, ਜੇ ਅਸੀਂ ਜਿਤਨੇ ਮਰਦ ਬੈਠੇ ਹਾਂ, ਅਸੀਂ ਪੁੱਤਰ ਹਾਂ ਕਿਸੇ ਮਾਂ ਦੇ, ਅਸੀਂ ਭਰਾ ਹਾਂ ਕਿਸੇ ਭੈਣ ਦੇ, ਅਸੀਂ ਪਤੀ ਹਾਂ ਕਿਸੇ ਪਤਨੀ ਦੇ, ਅਤੇ ਅਸੀਂ ਪਿਤਾ ਵੀ ਹਾਂ ਕਿਸੇ ਪੁੱਤਰੀ ਦੇ। ਅਸੀਂ ਆਪਣੇ ਮਨੁੱਖੀ ਜੀਵਨ ਦੇ ਇਸ ਅੱਧੇ ਹਿੱਸੇ ਦੇ ਖੁਸ਼ੀ ਨੂੰ, ਦੁੱਖ ਨੂੰ ਭਲੀ ਪ੍ਰਕਾਰ ਮਹਿਸੂਸ ਕਰ ਸਕਦੇ ਹਾਂ ਗ੍ਰਸਤੀ ਰਹਿੰਦਿਆਂ ਹੋਇਆਂ। ਕਿਸੇ ਇਸਤਰੀ ਵਾਸਤੇ ਇਸ ਤੋਂ ਵੱਡਾ ਤਪ ਹੋਰ ਕੀ ਹੈ? ਜਿਸ ਦਾ ਪਤੀ ਸ਼ਹੀਦ ਹੋ ਗਿਆ ਹੋਵੇ ਤੇ ਇੱਕੋ ਇੱਕ ਪੁੱਤਰ ਨਿਸ਼ਾਨੀ ਹੋਵੇ, ਇੱਕੋ ਇੱਕ ਪੁੱਤਰ ਵਿਧਵਾ ਦਾ, ਤੇ ਉਸ ਪੁੱਤਰ ਨੂੰ ਵੀ ਪੰਥ ਦੀ ਸੇਵਾ ਵਾਸਤੇ ਭੇਟ ਕਰ ਦਿੱਤਾ ਜਾਵੇ। ਮਾਂ ਕਿਸ ਦੇ ਆਸਰੇ ਤੇ ਹੈ? ਹਾਂਜੀ, ਜੱਸਾ ਸਿੰਘ ਦੀ ਮਾਂ ਕਿਸ ਦੇ ਆਸਰੇ ਤੇ ਹੈ? ਸਹੁਰਾ ਪਹਿਲਾਂ ਚਲਾਉਣਾ ਕਰ ਚੁੱਕਾ ਸੀ, ਪਤੀ ਫਿਰ ਚਲਾਉਣਾ ਕਰ ਗਿਆ, ਸ਼ਹੀਦ ਹੋ ਗਿਆ, ਪੁੱਤਰ ਨੂੰ ਪੰਥ ਦੀ ਸੇਵਾ ਲਈ ਸੌਂਪ ਦਿੱਤਾ, ਤੇ ਪੰਥ ਦੀ ਸੇਵਾ ਕਰਨੀ ਕਿਤੇ ਸੁਖਾਲੀ ਸੀ? ਜ਼ਕਰੀਆ ਖਾਨ ਵਰਗਿਆਂ ਦੀ ਬਾਤ ਸੀ ਉਸ ਵੇਲੇ ਕਿ ਦੱਸਣ ਹਾਰ 10 ਰੁਪਈਏ ਤੇ ਮਾਰਨ ਵਾਲ 50, ਜਿਹੜਾ ਸਿੱਖਾਂ ਦੇ ਬਾਰੇ 10 ਦੇਵੇਗਾ, ਖਬਰ ਦੇਵੇਗਾ 10 ਰੁਪਈਏ ਇਨਾਮ, ਜਿਹੜਾ ਮਾਰ ਕੇ ਵੰਡ ਕੇ ਲਿਆਵੇਗਾ ਉਹਨੂੰ 50 ਰੁਪਈਏ ਇਨਾਮ, ਉਸ ਪੰਥ ਦੀ ਸੇਵਾ ਲਈ ਬੀਬੀ ਭੇਟ ਕਰੇ। ਇਹ ਤਪ ਦੇ ਅਰਥ ਨੇ, ਇਹ ਤਪ ਦੇ ਅਰਥ ਨੇ। ਗੁਰੂ ਨੇ ਗੱਲ ਸਮਝਾਈ, ਪਰਮੇਸ਼ਰ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ ਸਿਖਾਇਆ, ਵਾਹਿਗੁਰੂ ਜੀ ਦੇ ਧਰਮ ਨੂੰ ਕਮਾਉਣ ਦੀ ਜਾਂਚ ਸਿਖਾਈ, ਅਤੇ ਗੁਰੂ ਪਾਤਸ਼ਾਹ ਨੇ ਅੱਜ ਵੀ ਆਖਿਆ, ਜਾਪ ਤਾਪ ਭਗਤ ਸਾਹ ਪੂਰੀ ਜੋ ਪ੍ਰਭ ਕਹਿ ਮਨ ਪਾਈ। ਮੇਰੀ ਤਾਂ ਦ੍ਰਿਸ਼ਟੀ ਵਿੱਚ ਨਾ ਇਹ 3 ਸ਼ਤਾਬਦੀ ਮਨਾਉਂਦਿਆਂ ਕੁਝ ਇਹੋ ਜਿਹਾ ਦ੍ਰਿਸ਼ ਸਾਰਾ ਨਜ਼ਰ ਆ ਰਿਹਾ ਹੈ, ਇਹੋ ਜਿਹਾ। ਅਤੇ ਜਿਸ ਵੇਲੇ ਫਿਰ ਸੇਵਾ ਵਿੱਚ ਲੱਗੇ ਨੇ ਜੱਸਾ ਸਿੰਘ ਹੋਣੀ, ਹੈ ਅਗਲੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੀ ਆਖੀ ਨਾ, ਇਹ ਕਪੂਰ ਸਿੰਘ ਹੋਰਾਂ ਨੇ ਉਹਨਾਂ ਨੂੰ ਆਖੀ, ਕਿਹੜੀ ਆਖੀ? ਆਪਾਂ ਪਿਆਰ ਨਾਲ ਭਾਈ ਸਾਹਿਬ ਜੀ ਦੇ ਪਾਸੋਂ ਸਾਰਾ ਸ਼ਬਦ ਸਰਵਣ ਕਰੀਏ। ਅਰਸਨਾ ਪਵਿੱਤਰ ਕਰੋ, ਜੁੜੋ ਸਾਰੇ ਜੁੜੋ, ਬੋਲੋ ਜੀ ਵਾਹਿਗੁਰੂ, ਬੋਲੋ ਜੀ, ਬੋਲੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਪਾਨੀ ਪੱਖਾ ਪੀਸਾਉ ਸੰਤ ਆਗਾ, ਗੁਣ ਗੋਬਿੰਦ ਜਸ ਗਾਏ।
ਇਹ ਮੰਗ ਕਰਦੇ ਹਾਂ, ਐਸੀ ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ। ਇਹ ਮਤ ਮੰਗਦੇ ਹਾਂ, ਕਿਹੜੀ ਮਤ ਮੰਗਦੇ ਹਾਂ? ਮੈਂ ਪਾਣੀ ਢੋਵਾਂ, ਮੈਂ ਪੱਖਾ ਝੱਲਾਂ, ਮੈਂ ਕਣਕ ਪੀਸਾਂ, ਮੈਂ ਆਟਾ ਪੀਸਾਂ, ਕਿਹਨਾਂ ਦੇ ਵਾਸਤੇ? ਸੰਤ ਆਗਾ, ਸੰਤ ਗੁਰੂ ਵੀ ਆਖਿਆ ਗਿਆ ਪਹਿਲੇ ਸ਼ਬਦ ਵਿੱਚ ਨਾ, ਇਧਰ ਇਸ਼ਾਰਾ ਹੋਇਆ, ਜੇ ਕਰਨੀ ਹੋਵੇਂ ਸ਼ਰਮਿੰਦਾ ਇਹ ਕਮਾਨੀ ਰੀਤ, ਸੰਤ ਕੀ ਨਿੰਦਾ ਸਾਕਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ ਉਹ ਨਹੀਂ ਚਾਹੀਦੀ ਬਾਤ, ਉਹ ਮਤ ਨਹੀਂ ਚਾਹੀਦੀ। ਪਾਣੀ ਪੱਖਾਂ ਪੀਸੋਂ ਸੰਤ ਆਗਾ, ਗੁਰੂ ਦੇ ਅੱਗੇ ਗੁਰੂ ਦੀ ਆਗਿਆ ਅਨੁਸਾਰ ਸਿੱਖਾਂ ਦੀ ਸੇਵਾ ਕਰਦਿਆਂ ਹੋਇਆਂ ਮੈਂ ਪਾਣੀ ਢੋਵਾਂ, ਮੈਂ ਪੱਖਾ ਝੱਲਾਂ, ਮੈਂ ਪੀਸਣਾ ਪੀਸਾਂ, ਅਰ ਗੁਣ ਗੋਬਿੰਦ ਜਸ ਗਾਈ, ਅਤੇ ਮੈਂ ਆਪਣੀ ਜ਼ਬਾਨ ਦੇ ਨਾਲ ਨਾ ਗੋਬਿੰਦ ਦੇ, ਪਰਮੇਸ਼ਰ ਦੇ, ਵਾਹਿਗੁਰੂ ਜੀ ਦੇ ਗੁਣ ਗਾਵਾਂ। ਅਸੀਂ ਕਹਾਂਗੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਆਖਾਂ, ਮੂੰਹੋਂ ਜਪ ਦਾ ਪਾਠ ਕਰਾਂ, ਮੂੰਹੋਂ ਮੈਂ ਬਾਣੀ ਪੜ੍ਹਾਂ, ਨਾਲੇ ਮੈਂ ਸੇਵਾ ਕਰਾਂ, ਇਹ ਗੱਲ ਵੀ ਠੀਕ ਹੈ। ਸੇਵਾ ਕਰਦਿਆਂ ਕਰਦਿਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਇਹੀ ਕੁਝ ਕਰਨਾ ਚਾਹੀਦਾ ਹੈ, ਪਰ ਜਦੋਂ ਕਿਤੇ ਨਾ ਬਾਣੀ ਨਾਲ ਜੁੜ ਕੇ ਹੱਥੀਂ ਪੱਖਾ ਫੜਿਆ ਹੋਵੇ, ਹੱਥੀਂ ਕੜਛੀ ਫੜੀ ਹੋਵੇ, ਹੱਥੀਂ ਚੱਕੀ ਪੀਸੀ ਜਾ ਰਹੀ ਹੋਵੇ, ਹੱਥੀਂ ਦਵਾਈ ਵਰਤਾਈ ਜਾ ਰਹੀ ਹੋਵੇ, ਹੱਥੀਂ ਕੱਪੜਾ ਦਿੱਤਾ ਜਾ ਰਿਹਾ ਹੋਵੇ, ਹੱਥੀਂ ਕਿਸੇ ਨੂੰ ਛਾਂ ਕੀਤੀ ਜਾ ਰਹੀ ਹੋਵੇ, ਤਾਂ ਫਿਰ ਇਹ ਸਮਝੇ ਇਹ ਗੋਬਿੰਦ ਦੇ ਗੁਣ ਗਾਏ ਜਾ ਰਹੇ ਨੇ, ਇਹ ਨੇ ਗੋਬਿੰਦ ਦੇ ਗੁਣ। ਤੇ ਭਾਗ ਕੀ ਲੱਗਦੇ ਨੇ, ਪਾਤਸ਼ਾਹ ਫਰਮਾਨ ਕਰਦੇ ਨੇ, ਹਾਂਜੀ,
ਸਾਸ ਸਾਸ ਮਨ ਨਾਮ ਸੰਭਾਰਾ, ਇਹੋ ਬਿਸਰਾਮ ਨਿਧ ਪਾਈ।
ਮੈਂ ਹਰ ਸਵਾਸ ਦੇ ਨਾਲ, ਹਰ ਸਵਾਸ ਦੇ ਨਾਲ ਇਹ ਸਾਰਾ ਕੁਝ ਕਰਦਾ ਹੋਇਆ ਕਦੀ ਭੁਲਾਵਾਂ ਨਾ ਗੁਰੂ ਪਰਮੇਸ਼ਰ ਨੂੰ, ਇਹ ਬਿਸਰਾਮ ਨਿਧ ਪਾਈ। ਮੈਂ ਇਹ ਬਿਸਰਾਮ ਨਿਧੀ, ਨਿਧੀ ਕਹਿੰਦੇ ਨੇ ਖਜ਼ਾਨੇ ਨੂੰ, ਬਿਸਰਾਮ ਦੀ ਨਿਧੀ, ਸਦਾ ਟਿਕਣਾ, ਅਡੋਲ ਟਿਕ ਜਾਣਾ, ਕੋਈ ਹੋਰ ਇੱਛਾ ਹੀ ਨਹੀਂ ਕਿਸੇ ਪ੍ਰਕਾਰ ਦੀ, ਇਹ ਬਿਸਰਾਮ ਨਿਧੀ ਪਾਈ। ਫਿਰ ਧਿਆਨ ਜੱਸਾ ਸਿੰਘ ਹੋਰਾਂ 'ਤੇ ਜਾਂਦਾ ਹੈ, ਜਦੋਂ ਧੌਲ ਤੱਪੇ ਵਾਲੀ ਜੀ ਗੱਲ ਕਿਤੇ ਕਰਦੇ ਨੇ ਨਾ, ਧੌਲ ਤੱਪੋ ਮੈਂ ਬਹੁਤ ਕਰਾਈ, ਅਤੇ ਡੁਸਕੀ ਰੋਂਦੇ ਹੋਏ ਆਏ ਨਵਾਬ ਸਾਹਿਬ ਦੇ ਕੋਲ, ਕਹਿਣ ਲੱਗੇ ਮੈਥੋਂ ਦਾਰਾ ਵਰਤਾ ਨਾ ਹੀ, ਧੌਲ ਤੱਪੋ ਮੈਂ ਬਹੁਤ ਕਰਾਈ। ਵਾਹ, ਬੜਾ ਕ੍ਰਿਟੀਕਲ ਪੁਆਇੰਟ ਹੈ ਕਿਸੇ ਯਤੀਮ ਬੱਚੇ ਦੇ ਵਾਸਤੇ, ਜਿਸ ਦਾ 5 ਸਾਲ ਦੀ ਉਮਰ ਵਿੱਚ ਬਾਪ ਚਲਾਉਣਾ ਕਰ ਗਿਆ ਹੋਵੇ, ਉਹ ਨਾ ਆਪਣੇ ਢੰਗ ਦੇ ਨਾਲ ਹਰ ਗੱਲ ਨੂੰ ਸੋਚਦਾ, ਵੀ ਜਿਹੜਾ ਆਉਂਦਾ ਮੈਨੂੰ ਚਟੋਲੀ ਮਾਰਦਾ, ਜਿਹੜਾ ਆਉਂਦਾ ਮੈਨੂੰ ਧੱਫਾ ਮਾਰਦਾ, ਜਿਹੜਾ ਆਉਂਦਾ ਮੈਨੂੰ ਗੱਲ ਕਰਦਾ, ਸ਼ਾਇਦ ਇਸ ਕਰਕੇ ਕਰਦਾ ਵੀ ਮੇਰੇ ਸਿਰ 'ਤੇ ਪਿਓ ਨਹੀਂ ਹੈਗਾ, ਉਹਦਾ ਮਨ ਇਸ ਪਾਸੇ ਜਾ ਰਿਹਾ ਹੈ। ਕਹਿਣ ਲੱਗੇ ਮੇਥੋਂ ਦਾਣਾ ਵਰਤੇ ਨਾ ਹੀ, ਲੇਕਿਨ ਬਾਂਹ ਫੜਨ ਵਾਲਾ ਗੁਰੂ ਕਾ ਸਿੱਖ ਹੋਵੇ, ਨਵਾਬ ਸਾਹਿਬ ਵਰਗਾ, ਕਪੂਰ ਸਿੰਘ ਹੋਰਾਂ ਵਰਗਾ, ਉਹ ਕਹਿਣ ਲੱਗੇ ਓਏ ਦੱਸਿਆ, ਓਏ ਮੇਰੇ ਪੁੱਤਰਾ, ਓਏ ਧੌਲ ਤੱਪਾਂ ਕਰਦੇ ਨੇ, ਕੀ ਹੋ ਗਿਆ? ਕਹਿੰਦੇ ਨਾਲੇ ਆਖਦੇ ਨੇ, ਔਰ ਪਾ ਓਏ ਪਾਤਸ਼ਾਹ ਸਾਡੇ ਘੋੜਿਆਂ ਲਈ ਦਾਣਾ, ਮੈਨੂੰ ਪਾਤਸ਼ਾਹ ਪਾਤਸ਼ਾਹ ਕਹਿ ਕੇ ਮੈਨੂੰ ਮਖੌਲ ਕਰਦੇ ਨੇ, ਹੱਸ ਪੈ ਹੱਸ ਪੈ। ਕਹਿੰਦੇ ਪੁੱਤਰਾ, ਮੈਂ ਇਹਨਾਂ ਦੇ ਘੋੜਿਆਂ ਦੀ ਲਿੱਧ ਸਾਫ਼ ਕਰਿਆ ਕਰਦਾ ਸਾਂ, ਤੈਨੂੰ ਪਤਾ ਜਦੋਂ ਤੂੰ ਆਇਆ 1735 ਵਿੱਚ ਮੈਂ ਘੋੜਿਆਂ ਦੀ ਲਿੱਧ ਸਾਫ਼ ਕਰਿਆ ਕਰਦਾ ਸਾਂ। ਮੋਕੋ ਕੀਨੈ ਪੰਥ ਨਵਾਬੈ, ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ, ਅਤੇ ਜੇ ਤੈਨੂੰ ਪਾਤਸ਼ਾਹ ਪਾਤਸ਼ਾਹ ਪੈ ਕਹਿੰਦੇ ਨੇ, ਤੇਰੇ ਕਰੀਅਗ ਪਾਤਸ਼ਾਹੀ ਤਾਬੈ, ਮੈਂ ਘੋੜਿਆਂ ਦੀ ਲਿੱਧ ਸੁੱਟਦਾ ਸਾਂ, ਮੈਨੂੰ ਨਵਾਬ ਬਣਾ ਦਿੱਤਾ, ਤੂੰ ਘੋੜਿਆਂ ਨੂੰ ਦਾਣਾ ਪਾ। ਇਹ ਪੰਥ ਬੜਾ ਬੇਨਿਆਜ਼ ਸੀ, ਇਹ ਪੰਥ ਬੜਾ ਬੇਪਰਵਾਹ ਈ, ਇਹ ਪੰਥ ਬੰਦਿਆਂ ਦਾ ਇਕੱਠ ਨਾ ਸਮਝੀ, ਇਹ ਪੰਥ ਸਿੱਖਾਂ ਦਾ ਇਕੱਠ ਨਾ ਸਮਝੀ, ਇਸ ਪੰਥ ਨੂੰ ਗੁਰੂ ਕਾ ਪੰਥ ਸਮਝੀ। ਇਸ ਪੰਥ ਦੀ ਜ਼ਬਾਨ ਤੇ ਬੰਦੇ ਨਹੀਂ ਬੋਲ ਰਹੇ, ਇਹ ਬੰਦਿਆਂ ਦੀ ਜ਼ਬਾਨ ਨਹੀਂ ਹੈ, ਇਹਨਾਂ ਦੀ ਜ਼ਬਾਨ ਤੇ ਇਹਨਾਂ ਦੀ ਜੀਭ ਤੇ ਗੁਰੂ ਬੋਲ ਰਿਹਾ ਹੈ। ਜਾ ਕਰ ਸੇਵਾ, ਜਾ ਕਰ। ਅਡੋਲ ਹੋ ਕੇ ਜੱਸਾ ਸਿੰਘ ਹੋਰਾਂ ਨੇ ਸੇਵਾ ਕੀਤੀ, ਐਸੀ ਨਾ ਵਿਸਰਾਮ ਨਿਧੀ ਪ੍ਰਾਪਤ ਹੋਈ, ਵਿਸਰਾਮ ਨਿਧੀ। ਹੁਣ ਕੋਈ ਕੁਛ ਵੀ ਕਹਿ ਜਾਵੇ, ਪਰਵਾਹ ਹੀ ਕੋਈ ਨਹੀਂ ਹੈ, ਪਰਵਾਹ ਹੀ ਕੁਛ ਨਹੀਂ ਹੈ। ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀ ਆ, ਗੱਲ ਹੀ ਕੋਈ ਨਹੀਂ ਹੈ ਹੁਣ ਤਾਂ। ਔਰ ਫਿਰ ਅਡੋਲ ਰਹਿੰਦਿਆਂ ਹੋਇਆਂ ਜਿਹੜੀ ਸੇਵਾ ਹੋਈ, ਉਹ ਮੋਹਰਾਂ ਟਲ ਗਈਆਂ ਅਤੇ ਟਲੀਆਂ ਹੋਈਆਂ ਮੋਹਰਾਂ ਵਿੱਚ ਜੱਸਾ ਸਿੰਘ ਹੋਰਾਂ ਨੇ ਤਾਂ ਆਖਿਆ ਨਾ 1761 ਵਿੱਚ, ਦੇਗ ਉਹ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਅਤੇ ਲੇਕਿਨ ਜਿਹੜੇ ਵਿਰੋਧੀ ਸਨ ਨਾ, ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਚੜਾਉਣ ਵਾਸਤੇ ਲਿਖ ਦਿੱਤਾ, ਕਹਿੰਦੇ ਇਹਨੇ ਜੱਸੇ ਨੇ ਸਿੱਕਾ ਕਢਾਇਆ ਹੈ ਅਹਿਮਦ ਸ਼ਾਹ, ਸਿੱਕੇ 'ਤੇ ਕੀ ਲਿਖਾਇਆ, ਮੋਹਰ ਬਣਾਈ ਇਹਨੇ ਕਿ ਸਿੱਖਾ ਦਰ ਜਹਾਂ ਬਫਜ਼ਲੇ ਅਕਾਲ, ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ। ਬਈ ਅਹਿਮਦ ਸ਼ਾਹ ਦਾ ਮੁਲਕ ਜਿਹੜਾ ਹੈ ਕਲਾਲ ਜੱਸੇ ਨੇ ਕਾਬੂ ਕਰ ਲਿਆ। ਹੁਣ ਜਾਣ ਕੇ ਨਾ ਪ੍ਰੋਵੋਕੇਸ਼ਨ ਵਾਲੀ ਭਾਸ਼ਾ ਵਰਤੀ, ਕੁਝ ਸ਼ਰਾਰਤੀ ਲੋਕਾਂ ਦੀ ਸ਼ਰਾਰਤ ਸੀ, ਪਰ ਸੱਚ ਤਾਂ ਸੀ ਨਾ, ਜਿਸ ਲਾਹੌਰ ਨੂੰ ਜਿਸ ਪੰਜਾਬ ਨੂੰ ਅਹਿਮਦ ਸ਼ਾਹ ਆਪਣਾ ਸਮਝਦਾ ਸੀ, ਉੱਥੇ ਜੱਸਾ ਸਿੰਘ ਸੁਲਤਾਨ ਬਣ ਕੇ ਬੈਠ ਗਿਆ, ਫਿਰ ਸੁਲਤਾਨੁਲ ਕੌਮ ਬਣ ਗਿਆ। ਫਿਰ ਇਹ ਵਿਸਰਾਮ ਨਿਧੀ ਕਿੱਥੋਂ ਮਿਲਦੀ ਹੈ? ਚੇਤਾ ਰੱਖਿਓ ਜੇ, ਅੱਜ ਵੀ ਨਾ ਇਹ ਗੁਰੂ ਪੰਥ ਦੇ ਚਰਨਾਂ ਵਿੱਚੋਂ ਮਿਲਦੀ ਹੈ, ਸੰਗਤ ਦੀ ਸੇਵਾ ਵਿੱਚੋਂ ਮਿਲਦੀ ਹੈ। ਸੰਤ ਭਗਤ ਪੂਰਨ ਸਿੰਘ ਹੋਰਾਂ ਦੇ ਬੋਲ ਮੈਨੂੰ ਯਾਦ ਨੇ, ਜਿਹੜੇ ਉਹਨਾਂ ਨੇ 83 ਵਿੱਚ ਲਿਖੇ ਸਨ ਜੀਵਨ ਲਹਿਰਾਂ ਵਿੱਚੋਂ। ਮੈਨੂੰ ਢੁਕਵੇਂ ਜੇ ਨਹੀਂ ਲੱਗੇ ਸਨ, ਉਦੋਂ ਮੋਰਚਾ ਲੱਗਾ ਸੀ ਧਰਮਯੁੱਧ ਮੋਰਚਾ, ਪਰ ਹੌਲੀ ਹੌਲੀ ਮੈਨੂੰ ਸਮਝ ਆਏ, ਮੈਨੂੰ ਸਪਸ਼ਟ ਹੋਣ ਲੱਗ ਪਏ ਮੇਰੇ ਜ਼ਿਹਨ ਵਿੱਚ, ਜਦੋਂ ਉਹਨਾਂ ਨੇ ਆਖਿਆ ਲਿਖਿਆ, ਕਹਿਣ ਲੱਗੇ ਖਾਲਸੇ ਦੀ ਸ਼ਕਤੀ ਸ਼ਾਨ ਰਾਜ ਵਿੱਚ ਨਹੀਂ ਹੈ, ਖਾਲਸੇ ਦੀ ਸ਼ਾਨ ਸੇਵਾ ਵਿੱਚ ਹੈ। ਵਾਹਿਗੁਰੂ, ਧੰਨਵਾਦ। ਪ੍ਰਧਾਨ ਟੌੜਾ ਸਾਹਿਬ ਉਦੋਂ ਹੁੰਦੇ ਸਨ, ਅਤੇ ਮੈਂ ਚਿੱਠੀ ਲਿਖ ਦਿੱਤੀ UK ਤੋਂ, ਬਈ ਭਗਤਾਂ ਨੂੰ ਆਖੋ ਜ਼ਰਾ ਇਹੋ ਜਿਹੀ ਭਾਸ਼ਾ ਹੁਣ ਨਾ ਬੋਲਣ, ਇਹੋ ਜਿਹੇ ਬਚਨ ਨਾ ਲਿਖਿਆ ਕਰਨ। ਅਤੇ ਟੌੜਾ ਸਾਹਿਬ ਨੇ ਮੁੜ ਕੇ ਮੈਨੂੰ ਚਿੱਠੀ ਪਾ ਦਿੱਤੀ, ਕਹਿਣ ਲੱਗੇ ਇਹ ਗੱਲ ਤੁਸੀਂ ਆਖੋ ਉਹਨਾਂ ਨੂੰ, ਅਸੀਂ ਰਾਜ ਵੀ ਕਮਾਉਂਦੇ ਪਏ ਹਾਂ, ਰਾਜ ਵੀ ਕਮਾਉਣਾ ਹੈ, ਇਹ ਨਹੀਂ ਕਿ ਨਹੀਂ ਕਮਾਉਣਾ, ਪਰ ਜੇ ਕਿਤੇ ਸੀਰੀਆ ਦਾ ਇਲਾਕਾ ਹੈ, ਨੇਪਾਲ ਦਾ ਇਲਾਕਾ ਹੈ, ਕਸ਼ਮੀਰ ਦਾ ਇਲਾਕਾ ਹੈ, ਕੋਈ ਇਲਾਕਾ ਹੈ ਜਿੱਥੇ ਬੰਬ ਵੱਸਦੇ ਪਏ ਨੇ, ਜਿੱਥੇ ਹੜ੍ਹ ਪਏ ਆਉਂਦੇ ਨੇ, ਜਿੱਥੇ ਹੋਰ ਆਫਤਾਂ ਆਉਂਦੀਆਂ ਪਈਆਂ ਨੇ, ਸਿੱਖ ਉੱਥੇ ਪਹੁੰਚ ਕੇ ਅਗਰ ਨਿਆਸਰਾਂ ਦਾ ਆਸਰਾ ਬਣਦਾ ਹੈ, ਉੱਥੇ ਪਹੁੰਚ ਕੇ ਸੇਵਾ ਕਰਦਾ ਪਿਆ ਹੈ, ਤਾਂ ਯਾਦ ਰੱਖਿਓ ਜੇ ਇਸ ਸੇਵਾ ਦੇ ਸਦਕਾ ਇਸ ਵੇਲੇ ਸਾਰੀ ਦੁਨੀਆ ਵਿੱਚ ਸਿੱਖਾਂ ਦਾ ਡੰਕਾ ਵੱਜ ਰਿਹਾ ਹੈ। ਗੱਲ ਨਜ਼ਰਅੰਦਾਜ਼ ਕਰਨ ਵਾਲੀ ਨਹੀਂ ਹੈ, ਕੇਵਲ ਗੁਰੂ ਪਾਤਸ਼ਾਹ ਮਹਾਰਾਜ ਨੇ ਜਿਹੜੇ ਸਾਨੂੰ ਇਸ ਪਾਸੇ ਪ੍ਰੇਰਦੇ ਨੇ। ਕਹਿੰਦੇ ਨੇ ਪਾਣੀ ਪੱਖਾ ਪੀਸੋਂ ਸੰਤ ਆਗੈ, ਗੁਣ ਗੋਬਿੰਦ ਜਸ ਗਾਈ, ਸਾਸ ਸਾਸ ਮਨ ਨਾਮ ਸੁਮਾਰੈ, ਇਹ ਵਿਸਰਾਮ ਨਿਧੀ ਪਾਈ। ਸਵੇਰੇ ਭਾਈ ਸਾਹਿਬ ਹੋਰੀ ਸ਼ਬਦ ਸੁਣਾ ਰਹੇ ਸਨ, ਜਦੋਂ ਇਹੋ ਜਿਹੇ ਬਚਨ ਸਤਿਗੁਰਾਂ ਦੇ ਆਏ ਨਾ, ਤੇ ਉਹਨਾਂ ਦੇ ਜ਼ਿਹਨ ਵਿੱਚ ਵੀ ਗੁਰੂ ਰਾਮਦਾਸ ਨੇ ਪ੍ਰੇਰਣਾ ਕੀਤੀ, ਤੇ ਸਵੇਰੇ ਸਵੇਰੇ ਸੁਣਾਇਆ ਉਹਨੇ ਸਿੱਧੀ ਮਣੇ ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਹਾ ਅਵਤਾਰਾ, ਸਭ ਸਿੱਧੀਏ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ, ਬਾਬੇ ਆਖਿਆ ਨਾਨਕ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਮਾਪਸ ਵਰਤਿਆ ਹੋਂ ਭਾਲਣ ਚੜਿਆ ਸੰਸਾਰਾ। ਅੱਗੇ ਫਿਰ ਕੀ ਆਖਿਆ ਭਲਾ, ਸਿੱਧ ਛੱਪ ਬੈਠੇ ਪਰਬਤੀ, ਕੌਣ ਜਗੱਤਰ ਕੋ ਪਾਰ ਉਤਾਰਾ, ਜੋਗੀ ਗਿਆਨ ਵੀ ਹੋਣਿਆ ਨਿਸਦਿਨ ਅੰਗ ਲਗਾਇਣ ਛਾਰਾ। ਜੋਗੀ ਹੋਣਾ ਮਾੜੀ ਮੋਟੀ ਗੱਲ ਨਹੀਂ ਹੈ, ਘਰ ਬਾਰ ਛੱਡਣਾ ਤੇ ਆਪਣੀਆਂ ਵਾਸਨਾਵਾਂ ਨੂੰ ਕੰਟਰੋਲ ਵਿੱਚ ਕਰਨਾ, ਸਿੱਧ ਹੋਣਾ ਤੇ ਮਾੜੀ ਮੋਟੀ ਗੱਲ ਨਹੀਂ ਹੈ, ਲੇਕਿਨ ਉਸ ਤੋਂ ਵੀ ਵੱਡੀ ਗੱਲ ਹੈ। ਸਤਿਗੁਰੂ ਮਹਾਰਾਜ ਨੇ ਆਖਿਆ, ਉਹ ਯਾਰ ਸਾਡੇ ਕੋਲ ਕੀ ਨਹੀਂ ਸੀ ਸੁਲਤਾਨਪੁਰ, ਸਾਡੇ ਕੋਲ ਕੀ ਨਹੀਂ ਸੀ ਤਲਵੰਡੀ ਨਨਕਾਣਾ ਦੇ ਵਿੱਚ, ਅਸੀਂ ਬਹਿ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਕਰ ਸਕਦੇ ਸਾਂ।
ਪਰ ਜੇ ਦੁਨੀਆਂ ਜਲਦੀ ਪਈ ਹੈ, ਤੁਸੀਂ ਪਰਬਤਾਂ ਵਿੱਚ ਛੁਪ ਕੇ ਬਹਿ ਕੇ ਲੱਖਾਂ ਲੱਖਾਂ ਲੱਖ ਲੱਖ ਦੀਆਂ ਧੁਨੀਆਂ ਲਾਈ ਜਾਓ, ਇਹ ਨਹੀਂ ਕੁਛ ਵੀ। ਮਨੁੱਖਾ ਜੀਵਨ ਇਹ ਨਹੀਂ ਹੈ, ਮਨੁੱਖਾ ਜੀਵਨ ਦੀ ਭਗਤੀ ਇਹ ਨਹੀਂ ਹੈ। ਮਨੁੱਖਾ ਜੀਵਨ ਹੈ ਦੂਜਿਆਂ ਦੇ ਵਾਸਤੇ ਆਪਾਂ ਲੁਟਾ ਦੇਣਾ। ਵਾਹਿਗੁਰੂ ਔਰ ਸਿਖਰ ਹੈ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ, ਜਦੋਂ ਇਹ ਕਹਿੰਦਿਆਂ ਹੋਇਆਂ ਚੱਲੇ ਨਾ ਰੋਵੋ ਬੇਟਾ ਹੰਸੋ ਦੇਖ ਮੁਝ ਕੋ ਮੈਂ ਸੀਸ ਕੀ ਭੇਂਟ ਚੜਾਉਣੇ ਚਲਾ ਹੂੰ। ਸੇਵਾ ਕਰਨ ਦੇ ਰਾਹ ਵਿੱਚ ਕਿੱਥੇ ਬਾਤ ਬਣਦੀ ਹੈ, ਨਾ ਰੋਵੋ ਬੇਟਾ ਹੰਸੋ ਦੇਖ ਮੁਝ ਕੋ ਮੈਂ ਸੀਸ ਕੀ ਭੇਂਟ ਚੜਾਉਣੇ ਚਲਾ ਹੂੰ। ਜੋ ਗਿਰ ਗਏ ਹੈ ਮੰਦਿਰ ਗਿਰਾਏ ਔਰੰਗੇ ਮੈਂ ਫਿਰ ਸੇ ਉਨਕੋ ਬਸਾਣੇ ਚਲਾ ਹੂੰ। ਜੋ ਜੰਜੂ ਕੋ ਤੋੜੇ ਔਰ ਚੋਟੀ ਕੋ ਕਾਟੇ ਵਹੀ ਤੇਜ਼ ਖੰਜਰ ਮੈਂ ਖਾਣੇ ਚਲਾ ਹੂੰ। ਮੇਰੇ ਬੱਚੇ ਰੋਤੇ ਰਹੇ ਤੋ ਮੈਂ ਖੁਸ਼ ਹੂੰ, ਮੈਂ ਹਿੰਦੂਆਂ ਕੇ ਰੋਤੇ ਹਸਾਣੇ ਚਲਾ ਹੂੰ। ਓਏ ਕਰੋ ਸਬਰ ਬੇਟਾ, ਸੇਵਾ ਕਰਨ ਜਾ ਰਹੇ ਹਾਂ ਧਰਮ ਦੀ, ਕਰੋ ਸਬਰ ਬੇਟਾ ਜਾਓ ਲੌਟ ਪਿੱਛੇ ਮੈਂ ਧਰਮ ਕਾ ਝੰਡਾ ਝੁਲਾਣੇ ਚਲਾ ਹੂੰ। ਨਾ ਆਂਸੂ ਬਹਾਨਾ ਮੇਰੀ ਲਾਸ਼ ਉੱਪਰ ਮੈਂ ਆਂਸੂ ਕੋ ਬਾਲਮ ਸੁਖਾਉਣੇ ਚਲਾ ਹੂੰ। ਸ਼ੀਰੀਆਂ ਦੇ ਵਰਦੇ ਬੰਬਾਂ ਦੇ ਵਿੱਚ ਕੋਈ ਸਿੱਖ ਖਾਲਸਾ ਏਡ ਵਾਲਾ ਪਹੁੰਚ ਜਾਵੇ ਉੱਥੇ ਪ੍ਰਸ਼ਾਦਾ ਵਰਤਾਉਣ ਵਾਸਤੇ, ਮਾੜੀ ਮੋਟੀ ਖੇਡ ਹੈ ਕਿਤੇ? ਯੂਕੇ ਦੇ ਸੁੱਖ ਤਿਆਗਣੇ, ਅਮਰੀਕਾ ਦੇ ਸੁੱਖ ਤਿਆਗਣੇ, ਪਰਿਵਾਰਾਂ ਦੇ ਸੁੱਖ ਤਿਆਗਣੇ, ਮਾੜੀ ਮੋਟੀ ਖੇਲ ਹੈ ਕਿਤੇ? ਪਰ ਸਾਨੂੰ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਨੇ ਸੇਵਾ ਹੀ ਹੈ ਕਰਨ ਵਾਲੇ ਪਾਸੇ ਲਾ ਦਿੱਤਾ, ਭਗਤੀ ਹੈ ਕਰਨ ਵਾਲੇ ਪਾਸੇ ਲਾ ਦਿੱਤਾ, ਅਤੇ ਫਿਰ ਆਖਿਆ ਤੂੰ ਕਰੋ ਦਇਆ ਮੇਰੇ ਸਾਈ।
ਤੁਮ ਕਰੋ ਦਇਆ ਮੇਰੇ ਸਾਈ,
ਵਾਹਿਗੁਰੂ
ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ।
ਮੈਂ ਸਦਾ ਤੈਨੂੰ ਧਿਆਉਂਦੇ ਰਹਾਂ, ਕਿਰਪਾ ਕਰੋ ਐਸੀ ਮੈਨੂੰ ਮਤ ਬਖਸ਼ੋ ਜੀ।
ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ।
ਫਿਰ ਤੁਹਾਡੀ ਕਿਰਪਾ ਹੋਵੇ ਮੈਂ ਜਦੋਂ ਇਹ ਸੇਵਾ ਕਰਦਾ ਹੋਵਾਂ, ਮੈਨੂੰ ਕੋਈ ਪਰਿਵਾਰਕ ਮੋਹ, ਪਦਵੀ ਦਾ ਮੋਹ, ਸਰੀਰ ਦਾ ਮੋਹ, ਮੈਨੂੰ ਕਿਸੇ ਪ੍ਰਕਾਰ ਦਾ ਮਾਣ ਅਪਮਾਨ ਛੋਏ ਨਾ। ਜੱਸਾ ਸਿੰਘ ਨੂੰ ਤਾਂ ਗਿਲਾ ਸੀ ਨਾ, ਮੈਨੂੰ ਧੌਲ ਤੱਪਾ ਹੁੰਦਾ ਹੈ, ਆਹ ਜਿਹੜੀਆਂ ਸੇਵਾਵਾਂ ਹੁੰਦੀਆਂ ਨੇ ਅਤੇ ਕਰਵਾਉਂਦੇ ਪਏ ਨੇ ਮਹਾਂਪੁਰਸ਼ ਬਾਬੇ ਕਰਵਾਉਂਦੇ ਪਏ ਨੇ, ਕਦੀ ਨੇੜੇ ਹੋ ਕੇ ਪੁੱਛਿਓ ਜੇ, ਤੁਹਾਨੂੰ ਧੌਲ ਤੱਪੇ ਨਹੀਂ ਹੁੰਦੇ ਭਲਾ? ਹੋ ਸਕਦਾ ਉਦੋਂ ਸਿੰਘ ਕਿਤੇ ਹੱਥ ਵਰਤਦੇ ਹੋਣ ਧੌਲ ਤੱਪੇ ਵਾਸਤੇ, ਲੇਕਿਨ ਸਿੰਘ ਧੌਲ ਤੱਪਾ ਤਾਂ ਹੁਣ ਵੀ ਬੜਾ ਕਰਦੇ ਨੇ। ਜੱਸੇ ਨੇ ਕੀ ਵਿਚਾਰੇ ਨੇ ਡੁਸਕੀ ਰੋਣਾ ਸੀ, ਖਿਮਾ ਕਰਿਓ ਜੇ। ਸਿਆਣੇ ਸਿਆਣੇ ਬੰਦੇ ਸੇਵਾ ਕਰਨ ਵਾਲੇ ਬਾਬੇ ਰੋਣ ਲੱਗ ਪੈਂਦੇ ਨੇ, ਪਰ ਰੋਣ ਕਦੋਂ ਆਉਂਦਾ ਹੈ? ਜਦੋਂ ਅੰਦਰ ਮੋਹ ਹੈ, ਜਦੋਂ ਅੰਦਰ ਮਾਣ ਹੈ। ਨਾਲ ਇਹ ਮੰਗ ਕੀਤੀ ਜਾਵੇ ਨਾ ਮੋਹ ਰਹੇ ਨਾ ਮਾਣ ਰਹੇ, ਬਿਨਸ ਜਾਏ ਪਰਮਾਈ, ਭਰਮ ਦੂਰ ਹੋ ਜਾਵੇ, ਭਟਕਣ ਖਤਮ ਹੋ ਜਾਵੇ।
ਆਨੰਦ ਰੂਪ ਰਵਿਓ ਸਭ ਮੱਦੇ ਜਤ ਕਤ ਪੇਖੋ ਜਾਈ।
ਤੁਸੀਂ ਕਿਰਪਾ ਕਰੋ, ਮੈਂ ਸਭ ਥਾਵਾਂ ਤੇ ਸਭ ਰੂਪਾਂ ਵਿੱਚ ਕੇਵਲ ਤੁਹਾਡੇ ਹੀ ਦਰਸ਼ਨ ਕਰਾਂ।
ਤੁਮ ਦਇਆਲ ਕਿਰਪਾਲ ਕਿਰਪਾ ਨਿਤ ਪਤਤ ਪਾਵਨ ਗੋਸਾਈ।
ਤੁਸੀਂ ਦਿਆਲੂ ਹੋ, ਤੁਸੀਂ ਕਿਰਪਾਲੂ ਹੋ, ਤੁਸੀਂ ਕਿਰਪਾ ਦੇ ਘਰ ਹੋ, ਤੁਸੀਂ ਕਿਰਪਾ ਕਰੋ ਮਹਾਰਾਜ, ਪਤਤ ਪਾਵਨ ਗੰਦਿਆਂ ਨੂੰ ਚੰਗੇ ਨਿਰਮਲ ਬਣਾਉਣ ਵਾਲੇ ਹੋ ਤੁਸੀਂ।
ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਏ।
ਇਹ ਪਾਤਸ਼ਾਹ ਜਦੋਂ ਤੁਸੀਂ ਕਿਰਪਾ ਕਰਦੇ ਹੋ, ਮੈਂ ਤੁਹਾਡੀ ਯਾਦ ਵਿੱਚ ਜੁੜਿਆ ਹੋਇਆ, ਤੁਹਾਡਾ ਨਾਮ ਜਿਸ ਵੇਲੇ ਮੈਂ ਲੈਂਦਾ, ਮੁਖ ਤੇ ਨਿਮਖ ਬੁਲਾਈ, ਮੈਂ ਨਿਮਖ ਵੀ ਬੋਲਦਾ ਨਾ। ਕੋਟ ਸੁਖ ਆਨੰਦ ਰਾਜ ਪਾਏ, ਬਾਕੀ ਸੁਖਾਂ ਦੀ ਗੱਲਾਂ ਤਾਂ ਕੀ ਕਰਨੀਆਂ ਨੇ, ਰਾਜਾਂ ਦੀਆਂ ਗੱਲਾਂ ਤਾਂ ਕੀ ਕਰਨੀਆਂ, ਤੇ ਗੱਲਾਂ ਹੀ ਮਾਮੂਲੀ ਨੇ ਸਾਰੀਆਂ ਜੀ।
ਜਾਪ ਤਾਪ ਭਗਤ ਸਾ ਪੂਰੇ ਜੋ ਪ੍ਰਭ ਕਾ ਮਨ ਭਾਏ।
ਪਾਤਸ਼ਾਹ ਕਹਿੰਦੇ ਨੇ ਜਿਹੜਾ ਭਾ ਗਿਆ ਪ੍ਰਭੂ ਦੇ ਮਨ ਨੂੰ, ਜਿਹਨੂੰ ਪ੍ਰਭੂ ਦੀ ਬਾਤ ਭਾ ਗਈ, ਉਹਦਾ ਜਪ ਵੀ ਤਪ ਵੀ ਭਗਤੀ ਸਾਰਾ ਕੁਝ ਪੂਰਾ ਹੋ ਗਿਆ।
ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਏ।
ਔਰ ਉਹ ਜੁੜ ਗਿਆ ਤੇ ਜੁੜਿਆ ਹੋਇਆ ਸਦਾ ਲਈ ਰੱਜ ਗਿਆ, ਸਦਾ ਲਈ ਰੱਜ ਗਿਆ। ਸਮਾਂ ਹੋ ਗਿਆ ਹੈ, ਮੈਂ ਇੱਕ ਮਿੰਟ ਵਿੱਚ ਇੱਕ ਗੱਲ ਕਹਿ ਕੇ ਤੁਹਾਡੇ ਪਾਸੋਂ ਖਿਮਾ ਮੰਗਦਾ, ਫਿਰ ਪਤਾ ਨਹੀਂ ਕਦੋਂ ਮੈਂ ਦਰਸ਼ਨ ਆਪ ਜੀ ਦੇ ਕਰਨੇ ਨੇ। ਪੰਜਾਬ ਵਿੱਚ ਖੁਦਕੁਸ਼ੀਆਂ ਹੋ ਰਹੀਆਂ ਨੇ, ਤੁਹਾਨੂੰ ਪਤਾ ਹੈ ਨਾ, ਮੈਨੂੰ ਵੀ ਪਤਾ ਹੈ। ਖੁਦਕੁਸ਼ੀਆਂ ਕਰਨ ਵਾਲਿਆਂ ਦੇ ਸਿਰ 'ਤੇ ਪੱਗ ਬੱਝੀ ਹੋਵੇ ਤਾਂ ਇਹ ਵੀ ਲੱਗਦਾ ਹੈ ਵੀ ਇਹ ਸਿੱਖ ਹੋਏਗਾ, ਇਹ ਸਿੱਖ ਹੈ। ਭਾਵੇਂ ਸਾਨੂੰ ਪਤਾ ਹੈ ਕਿ ਕਈ ਪੱਗਾਂ ਦੇ ਥੱਲੇ ਨਾ ਸਿੱਖ ਨਹੀਂ ਹੈਗੇ। ਜਿਹੜੇ ਸਿੱਖ ਨੇ ਨਾ, ਉਹ ਇੱਕ ਗੱਲ ਦਾ ਧਿਆਨ ਰੱਖਣ, ਖੁਦਕੁਸ਼ੀ ਕਰਨੀ ਜਿਹੜੀ ਹੈ ਨਾ, ਇਹ ਸਿੱਖ ਦਾ ਮਾਰਗ ਨਹੀਂ ਹੈ। ਸਤਿਗੁਰੂ ਹਜ਼ੂਰ ਨੇ ਬਚਨ ਕੀਤਾ, ਗ੍ਰੰਥ ਗਿਰਪਦ ਪਤਾਲੰ ਜਲੰਤ ਦੇ ਦੀਪੇ ਬੈ ਸਵੰਤਰ ਬਹੰਤ ਅਗਾਹ ਤੋਇੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾਂ ਮਰਨੰ। ਮਰਨਾ ਅਣਕ ਸਾਧਨੰ ਨਾ ਸਿੱਧਿਆ ਤੇ ਨਾਨਕ, ਭਾਵੇਂ ਡੂੰਘੀਆਂ ਥਾਵਾਂ 'ਤੇ ਛਾਲਾਂ ਮਾਰ ਲਓ, ਭੜਕਦੀਆਂ ਅੱਗਾਂ ਦੇ ਵਿੱਚ ਤੁਸੀਂ ਸੜ ਪਵੋ, ਭਾਵੇਂ ਵਹਿੰਦੇ ਪਾਣੀਆਂ ਦੇ ਵਿੱਚ ਛਾਲਾਂ ਮਾਰ ਲਵੋ, ਜਦ ਤੱਕ ਸ਼ਬਦ ਨਾਲ ਨਹੀਂ ਜੁੜੋਗੇ ਨਾ। ਅਸਥੰਭੰਗ 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 ਸ਼ਬਦ ਸਾਧ ਸਵਜਨ ਹੈ, ਸ਼ਬਦ ਨਾਲ ਨਹੀਂ ਜੁੜੋਗੇ ਕਿਸੇ ਤਰ੍ਹਾਂ ਵੀ ਮਰ ਕੇ ਤੁਸੀਂ ਮੁਕਤ ਨਹੀਂ ਹੋ ਸਕੋਗੇ ਗ੍ਰਹਿ ਚਿੰਤਾ ਤੋਂ। ਗ੍ਰਹਿ ਚਿੰਤਾ, ਗ੍ਰਹਿ ਚਿੰਤਾ ਕਿਉਂ ਸਾਨੂੰ ਪੈਦਾ ਹੋ ਰਹੀ ਹੈ? ਅਸੀਂ ਇਹ ਕਹਾਂਗੇ ਧਨ ਕਰਕੇ ਔਖੇ ਹੋ ਗਏ, ਅਸੀਂ ਕਹਾਂਗੇ ਸਰਕਾਰ ਨੇ ਸਾਨੂੰ ਔਖੀਆਂ ਕਰ ਦਿੱਤਾ, ਅਸੀਂ ਕਹਾਂਗੇ ਫਲਾਣੇ ਨੇ ਸਾਡੇ ਨਾਲ ਧੋਖਾ ਕਰ ਦਿੱਤਾ। ਕੱਲ੍ਹ ਇੱਕ ਸੱਜਣ ਕਹਿਣ ਲੱਗਾ, ਗਿਆਨੀ ਜੀ ਪੰਜਾਬ ਵਾਲਿਆਂ ਨੂੰ ਅੱਜ ਕੱਲ੍ਹ ਜ਼ਫਰਨਾਮਾ ਪੜ੍ਹਨਾ ਚਾਹੀਦਾ ਹੈ। ਵਾਹਿਗੁਰੂ। ਮੈਂ ਕਿਹਾ ਕਿਉਂ? ਕਹਿੰਦਾ ਇਹਨਾਂ ਨੂੰ ਜ਼ਫਰਨਾਮਾ ਪੜ੍ਹਨਾ ਚਾਹੀਦਾ ਹੈ, ਜਿਸ ਗੁਰੂ ਦਾ ਘਰ ਲੁੱਟ ਲਿਆ ਗਿਆ, ਆਨੰਦਪੁਰ ਤਬਾਹ ਕਰ ਦਿੱਤਾ ਗਿਆ, ਜਿਸ ਗੁਰੂ ਦਾ ਪਰਿਵਾਰ ਸ਼ਹੀਦ ਕਰ ਦਿੱਤਾ ਗਿਆ, ਖੇਰੂੰ ਖੇਰੂੰ ਕਰ ਦਿੱਤਾ ਗਿਆ, ਜਿਸ ਗੁਰੂ ਨੂੰ ਮਾਛੀਵਾੜੇ ਦੇ ਜੰਗਲਾਂ ਵਿੱਚ ਸੌਣ ਵਾਸਤੇ ਮਜਬੂਰ ਕਰ ਦਿੱਤਾ ਗਿਆ। ਯਾਰ, ਉਹ ਗੁਰੂ ਤਾਂ ਬੜਕਾਂ ਮਾਰਦਾ ਫਿਰੇ, ਉਹ ਜ਼ਫਰਨਾਮੇ ਲਿਖੇ, ਜਿੱਤ ਦੀਆਂ ਚਿੱਠੀਆਂ ਲਿਖੇ ਤੇ ਸਿਰ ਤੇ ਪੱਗ ਬੰਨ ਕੇ ਸਿੱਖ ਕਹਾਉਣ ਵਾਲਾ ਖੁਦਕੁਸ਼ੀਆਂ ਕਰਦਾ ਫਿਰੇ? ਸਿੱਖਾਂ ਨੂੰ ਜ਼ਫਰਨਾਮਾ ਪੜ੍ਹਨਾ ਚਾਹੀਦਾ ਹੈ। ਦਸਮ ਪਾਤਸ਼ਾਹ ਹਜ਼ੂਰ ਨੇ ਜਿਹੜਾ ਜ਼ਫਰਨਾਮਾ ਲਿਖਿਆ ਨਾ ਔਰੰਗਜ਼ੇਬ ਦੇ ਪ੍ਰਤੀ, ਦਿਆਲਪੁਰਾ ਭਾਈ ਉਤੋਂ ਦੀਨੇ ਕਾਂਗੜ ਤੋਂ, ਉਹ ਲਿਖਿਆ, ਪੜ੍ਹੋ ਉਸ ਨੂੰ। ਲੇਕਿਨ ਇਹ ਜ਼ਫਰਨਾਮਾ ਨਹੀਂ ਹੈ, ਇਹ ਜ਼ਫਰਨਾਮਾ ਹੈ ਸਾਡਾ। ਜੀਵਨ ਦੀਆਂ ਉਚਾਣਾਂ ਆਉਂਦੀਆਂ ਨੇ, ਨਿਵਾਣਾਂ ਆਉਂਦੀਆਂ ਨੇ, ਲੇਕਿਨ ਖੁਦਕੁਸ਼ੀ ਕਿਸੇ ਸਿੱਖ ਦਾ ਇਲਾਜ ਨਹੀਂ ਹੈ। ਹਾਲਾਤ ਨੂੰ ਜੂਝਣਾ, ਖਿੜੇ ਮੱਥੇ ਸੰਘਰਸ਼ਮਈ ਹੋ ਕੇ ਜੀਵਨ ਜਿਉਣਾ, ਇਹ ਸਿੱਖੀ ਹੈ। ਸਿੱਖ ਤਾਂ ਅੰਨਦਾਤੇ ਕਹਿੰਦੇ ਨੇ, ਪੰਜਾਬ ਵਾਲੇ ਕਹਿੰਦੇ ਅਸੀਂ ਅੰਨਦਾਤਾ। ਹੁਣ ਵੈਸੇ ਉਹਨਾਂ ਨੂੰ ਸਿਖਾਉਣਾ ਕੋਈ ਸ਼ੁਰੂ ਕਰ ਦਿੱਤਾ ਵੀ ਤੁਸੀਂ ਨਾ ਸਾਡਾ ਫਿਕਰ ਨਾ ਕਰੋ, ਲੇਕਿਨ ਸਾਡੇ ਕੋਲ ਨਿੱਤ ਠੂਠਾ ਫੜ ਕੇ ਨਾ ਆ ਜਾਇਆ ਕਰੋ, ਸਾਡਾ ਫਿਕਰ ਨਾ ਕਰੋ, ਅਸੀਂ ਹਿੰਦੁਸਤਾਨ ਦਾ ਆਪ ਫਿਕਰ ਕਰਾਂਗੇ। ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ। ਲੇਕਿਨ ਜਿਹੜੇ ਆਪਣੇ ਆਪ ਨੂੰ ਅੰਨਦਾਤਾ ਕਹਾਉਂਦੇ ਸਨ, ਖੁਦਕੁਸ਼ੀ ਕਰਨ ਲੱਗ ਪੈਣ, ਖਿਮਾ ਕਰਿਓ ਜੇ ਮੈਂ ਆਖਾਂਗਾ, ਇਹ ਸਿੱਖੀ ਦਾ ਮਾਰਗ ਨਹੀਂ ਹੈ। ਧੀਆਂ ਸਮਝਾਉਣ, ਭੈਣਾਂ ਸਮਝਾਉਣ, ਪਤਨੀਆਂ ਸਮਝਾਉਣ, ਬਜ਼ੁਰਗ ਸਮਝਾਉਣ, ਕੋਈ ਵੀ ਪੰਜਾਬ ਦੇ ਵਿੱਚ ਇਸ ਪ੍ਰਕਾਰ ਦਾ ਕਾਰਜ ਨਹੀਂ ਹੋਣਾ ਚਾਹੀਦਾ। ਜੇ ਮਦਦ ਕਰਨ ਦੀ ਲੋੜ ਹੈ, ਸਾਡੇ ਗੁਰਦੁਆਰਿਆਂ ਦੀਆਂ ਗੋਲਕਾਂ ਕਾਹਦੇ ਵਾਸਤੇ ਨੇ, ਲੰਗਰ ਕਾਹਦੇ ਵਾਸਤੇ ਨੇ? ਕਿਸੇ ਦਾ ਭੁੱਖਾ ਬੱਚਾ ਭੁੱਖਾ ਨਾ ਸਮੇ, ਕਿਸੇ ਦਾ ਬੱਚਾ ਨੰਗਾ ਨਾ ਹੋਵੇ, ਕਿਸੇ ਦੇ ਬੱਚਾ ਦਵਾਈ ਖੁਣੋਂ ਨਾ ਮਰੇ, ਇਹ ਸਾਨੂੰ ਆਰ ਕਰਨੇ ਚਾਹੀਦੇ ਨੇ। ਪਰ ਖੁਦਕੁਸ਼ੀ ਤਾਂ ਕੋਈ ਇਲਾਜ ਨਹੀਂ ਨਾ ਹੈਗਾ, ਆਤਮਘਾਤ ਕੋਈ ਇਲਾਜ ਨਹੀਂ ਹੈ। ਸਤਿਗੁਰਾਂ ਆਖਿਆ ਮਹਾਰਾਜ ਨੇ, ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ। ਇੰਨੀਆਂ ਵਿਚਾਰਾਂ ਨਾਲ ਮੈਂ ਤੁਹਾਡੇ ਪਾਸੋਂ ਖਿਮਾ ਮੰਗਦਾ। ਮਾਣਯੋਗ ਹੈਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਦਾ ਹਾਰਦਿਕ ਤੌਰ 'ਤੇ ਧੰਨਵਾਦ, ਪ੍ਰਧਾਨ ਸਾਹਿਬ ਦਾ, ਸਾਰੀ ਮੈਨੇਜਮੈਂਟ ਦਾ, ਡਾਕਟਰ ਰੂਪ ਸਿੰਘ ਜੀ ਹੋਰਾਂ ਸਭਨਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਆਪਣੇ ਵੀਰਾਂ ਦਾ, ਭਾਈਆਂ ਦਾ ਜਿਨ੍ਹਾਂ ਨੇ ਨਾਲ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਦੁਹਰਾਏ ਨੇ, ਉਹਨਾਂ ਦਾ ਧੰਨਵਾਦ, ਆਪ ਗੁਰੂ ਰੂਪ ਸਿਮਰਾਂ ਸੰਗਤਾਂ ਦਾ ਧੰਨਵਾਦ। ਫਿਰ ਜਦੋਂ ਕਰਤਾਰ ਲੈ ਆਇਆ, ਦਰਸ਼ਨ ਕਰਨ ਦਾ ਯਤਨ ਕਰਾਂਗਾ, ਇਸ ਮਤ ਨੂੰ ਆਪਾਂ ਸਾਰੇ ਹਿਰਦੇ ਵਿੱਚ ਧਾਰਨ ਕਰੀਏ, ਜੀਵਨ ਸਫਲ ਹੋ ਜਾਏ, ਇਹ ਭਾਵਨਾ ਰੱਖਦਾ ਹੋਇਆ ਖਿਮਾ ਮੰਗਦਾ। ਅੰਤਮ ਪੰਕਤੀਆਂ ਪਿਆਰ ਨਾਲ ਫਿਰ ਦੁਹਰਾਈਏ ਜੀ।
ਜਾਪ ਤਾਪ ਭਗਤ ਸਾ ਪੂਰੇ, ਜੋ ਪ੍ਰਭ ਕਾ ਮਨ ਪਾਏ, ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ,
ਨਾਨਕ ਤ੍ਰਿਪਤ ਅਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।